ਸਿੱਖਾ ਅੰਦਰੋ ਜੋਰ ਛੱਡ ਤੂੰ ਭਉ ਕਰ ਚੱਲ ਗਵਾਏ। ਗੁਰ ਕੈ ਭੈ ਕਿਤੇ ਨਿਸਤਰੇ ਭੈ ਵਿੱਚ ਨਿਰਭਉ ਪਾਏ। ਮਨ ਕਠੋਰ ਸ਼ਬਦ ਭੇਦ ਤੋਂ ਸ਼ਾਂਤ ਵਸੈ ਮਨ ਆਏ। ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਖਸਮ ਪਾਏ ਥਾਏ। ਨਾਨਕ ਕਾਮ ਕ੍ਰੋਧ ਕਿਨੈ ਨਾ ਪਾਇਓ ਪੁੱਛੋ ਗਿਆਨੀ ਜਾਏ। ਮਹਲਾ ਤੀਜਾ। ਮਨਮੁਖ ਮਾਇਆ ਮੋਹ ਹੈ, ਨਾਮ ਨਾ ਲੱਗੋ ਪਿਆਰ। ਕੂੜ ਕਮਾਵੈ ਕੂੜ ਸੰਗ੍ਰਹਿ, ਕੂੜ ਕਰੇ ਆਹਾਰ। ਬਿਖ ਮਾਇਆ ਤਨ ਸੰਚਮ ਰਹਿ, ਅੰਤੇ ਹੋਏ ਸਭ ਸ਼ਾਰ। ਕਰਮ ਧਰਮ ਸੁਚ ਸੰਜਮ ਕਰਹਿ, ਅੰਤਰ ਲੋਭ ਵਿਕਾਰ। ਨਾਨਕ ਜੇ ਮਨਮੁਖ ਕਮਾਵੈ ਸੋ ਥਾਏ ਨ ਪਵੈ, ਦਰਗਹਿ ਹੋਏ ਖੁਆਰ। ਪੌੜੀ ਆਪੇ ਖਾਣੀ ਆਪੇ ਬਾਣੀ, ਆਪੇ ਖੰਡ ਬਰਭੰਡ ਕਰੇ। ਆਪ ਸਮੁੰਦ ਆਪ ਹੈ ਸਾਗਰ, ਆਪੇ ਹੀ ਵਿੱਚ ਰਤਨ ਧਰੇ। ਆਪ ਲਹਾਏ ਕਰੇ ਜਿਸ ਕਿਰਪਾ, ਜਿਸਨੂੰ ਗੁਰਮੁਖ ਕਰੇ ਹਰੇ। ਆਪੇ ਭਉ ਜਲ ਆਪ ਹੈ ਬੋਹੇ ਥਾ, ਆਪੇ ਖੇਵਟ ਆਪ ਤਰੇ। ਆਪੇ ਕਰੇ ਕਰਾਏ ਕਰਤਾ, ਅਵਰਨਾ ਦੂਜਾ ਤੁਜੈ ਸਰੇ। ਆਪੇ ਭਉ ਜਲ ਆਪ ਹੈ ਬੋਹੇ ਥਾ, ਆਪੇ ਖੇਵਟ ਆਪ ਤਰੇ। ਆਪੇ ਕਰੇ ਕਰਾਏ ਕਰਤਾ, ਅਵਰਨਾ ਦੂਜਾ ਤੁਜੈ ਸਰੇ। ਸਲੋਕ ਮਹਲਾ ਤੀਜਾ। ਸਲੋਕ ਮਹਲਾ ਤੀਜਾ। ਸਿੱਖ ਅੰਦਰੋ ਜੋਰ ਛੱਡ ਤੂੰ ਭਉ ਕਰ ਚੱਲ ਗਵਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਦੀਵਾਨ ਸਜ ਰਹੇ ਹਨ। ਸਤਿਗੁਰੂ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਬਖਸ਼ਿਸ਼ ਕੀਤੀ ਹੈ, ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕਰਕੇ ਸਾਨੂੰ ਦਰਸ਼ਨ ਦਾਰੇ ਬਖਸ਼ੇ ਹਨ। ਨਿਤਨੇਮ ਸਿਮਰਨ, ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਸਤਿਕਾਰ ਯੋਗ ਜੁੜੀ ਆਗੇ ਜਥੇ ਪਾਸੋਂ ਸਰਵਣ ਕਰਕੇ ਸਮੇਂ ਨੂੰ ਸਾਸਾ ਨੂੰ ਸਫਲ ਕੀਤਾ ਹੈ। ਉਪਰੰਤ ਚਲਦੀ ਹੋਈ ਲੜੀਵਾਰ ਗੁਰਬਾਣੀ ਦੀ ਕਥਾ ਦਾ ਸਮਾਂ ਹੈ। ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ, ਜਿਹਦੇ ਉੱਤੇ ਸਤਿਗੁਰੂ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹੀ ਗੁਰੂ ਦੀ ਹਜ਼ੂਰੀ ਪ੍ਰਾਪਤ ਹੋਇਆ ਕਰਦੀ ਹੈ। ਇਹ ਗੁਰਬਾਣੀ ਦੇ ਬਚਨ ਹਨ, ਵੱਡਭਾਗੀ ਹਰ ਸੰਗਤ ਪਾਵੇ ਹੈ। ਵੱਡੇ ਭਾਗਾਂ ਵਾਲਿਆਂ ਨੂੰ ਹੀ ਸਤਸੰਗਤ ਨਸੀਬ ਹੋਇਆ ਕਰਦੀ ਹੈ। ਭਾਗਹੀਣ ਭਰਮ ਚੋਟਾਂ ਕਾਵੇ, ਬਿਨਾਂ ਭਾਗਾਂ ਤੋਂ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੋਇਆ ਕਰਦੀ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀਜੈ ਜੀਉ। ਬਿਨਾਂ ਪੂਰਵਲੇ ਕਰਮਾਂ ਤੋਂ ਸਤਿਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ। ਬਿਨਾਂ ਗੁਰੂ ਦੀ ਸੰਗਤ ਤੋਂ ਸਾਡੇ ਮਨ ਨੂੰ ਜਿਹੜੀ ਮੈਲ ਲੱਗੀ ਹੈ ਇਹ ਦੂਰ ਨਹੀਂ ਹੁੰਦੀ। ਇਹ ਗੁਰਬਾਣੀ ਦਾ ਫੈਸਲਾ ਹੈ। ਮਹਾਰਾਜ ਕਹਿੰਦੇ ਹਨ, ਚਾਰ ਯੁੱਗ ਸੋਧ ਮੈਂ ਵੇਖਿਆ। ਚਾਰ ਯੁੱਗ ਬਹੁਤ ਲੰਬਾ ਸਮਾਂ, ਇੰਨਾ ਲੰਬਾ ਸਮਾਂ ਮਹਾਰਾਜ ਕਹਿੰਦੇ ਹੈ, ਬਿਨ ਸੰਗਤ ਅਹੰਕਾਰ ਨਾ ਭੱਗੇ। ਬਿਨਾਂ ਸਤਸੰਗਤ ਕਰਿਆ ਜੋ ਸਾਡੇ ਜੰਮਣ ਅਤੇ ਮਰਨ ਦਾ ਮੂਲ ਕਾਰਨ ਹੈ, ਜਿਸ ਕਰਕੇ ਅਸੀਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਜਿਸ ਕਾਰਨ ਅਸੀਂ ਸਦਾ ਵਾਸਤੇ ਦੁਖੀ ਅਤੇ ਕਦੇ ਸੁਖੀ ਅਨੁਭਵ ਕਰਦੇ ਹਾਂ, ਉਹ ਮੈਲ ਹੈ ਹਉਮੈ ਦੀ ਹੰਗਤਾ ਦੀ। ਇਹ ਜਿਹੜੀ ਹਉਮੈ ਦੀ ਮੈਲ ਹੈ, ਮਹਾਰਾਜ ਕਹਿੰਦੇ ਇਹ ਸਤਸੰਗਤ ਤੋਂ ਬਿਨਾਂ ਦੂਰ ਨਹੀਂ ਹੁੰਦੀ। ਇਹ ਅਹੰਕਾਰ ਦੂਰ ਨਹੀਂ ਹੁੰਦਾ ਬਿਨ ਸੰਗਤ ਅਹੰਕਾਰ ਨਾ ਭੱਗੇ। ਮਹਾਰਾਜ ਕਹਿੰਦੇ ਸਤਸੰਗਤ ਕੀਤੇ ਬਿਨਾਂ ਜਿਹੜੀ ਇਹ ਬਿਮਾਰੀ ਦੂਰ ਨਹੀਂ ਹੁੰਦੀ। ਗੁਰਬਾਣੀ ਵਿੱਚ ਰੋਗਾਂ ਦੀ ਗੱਲ ਆਉਂਦੀ ਹੈ, ਬਿਮਾਰੀਆਂ ਦੀ ਗੱਲ ਆਉਂਦੀ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ ਜਿਹੜਾ ਮਨੁੱਖ ਹੈ ਨਾ, ਇਹਨੂੰ ਵਾਹਿਗੁਰੂ ਨੇ ਹੋਮੇ ਦਾ ਰੋਗ ਦਿੱਤਾ ਹੈ। ਹੋਮੇ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਗਲ ਵਸ ਲੀਨਾ। ਪ੍ਰਕਿਰਤੀ ਦੇ ਵਿੱਚੋਂ ਵੱਖਰੇ ਵੱਖਰੇ ਜਾਨਵਰ, ਕੀੜੇ ਪਤੰਗੇ, ਉਹਨਾਂ ਦਾ ਵੀ ਜ਼ਿਕਰ ਆਇਆ ਵੀ ਇਹਨਾਂ ਨੂੰ ਕੀ ਰੋਗ ਲੱਗਿਆ ਹੋਇਆ ਤੇ ਮਨੁੱਖ ਨੂੰ ਕੀ ਰੋਗ ਲੱਗਿਆ ਹੋਇਆ। ਮਹਾਰਾਜ ਕਹਿੰਦੇ ਹੋਮੇ ਰੋਗ ਮਨੁੱਖ ਕੋ ਦੀਨਾ, ਮੈਗਲ ਕਾਮ ਰੋਗ ਮੈਗਲ ਵਸ ਲੀਨਾ। ਤੇ ਮਨੁੱਖ ਨੂੰ ਹੋਮੇ ਦਾ ਰੋਗ ਹੈ। ਮਹਾਰਾਜ ਕਹਿੰਦੇ ਨੇ, ਜਿਨ ਰਚ ਰਚਿਆ ਪੁਰਖ ਵਧਾਤੇ, ਨਾਲੇ ਹੋਮੇ ਪਾਈ। ਜਿਸ ਵਾਹਿਗੁਰੂ ਨੇ ਇਹ ਰਚਨਾ ਰਚੀ ਹੈ, ਸਾਡਾ ਸਰੀਰ ਇਹਦੀ ਬਣਤਨ ਬਣਾਈ ਹੈ, ਮਹਾਰਾਜ ਕਹਿੰਦੇ ਨਾਲੇ ਹੋਮੇ ਪਾਈ। ਉਹਦੇ ਹੁਕਮ ਦੇ ਵਿੱਚ ਇਹ ਜੀਵ ਦੇ ਅੰਦਰ ਅਹੰ ਭਾਵ ਆ ਗਿਆ। ਫਿਰ ਮਹਾਰਾਜ ਕਹਿੰਦੇ ਜੰਮਣ ਮਰਨ ਉਸ ਹੀ ਕਹਿਰੇ ਉਹ ਆਵੇ ਜਾਈ। ਆਉਣਾ ਜਾਣਾ ਦੁੱਖ ਸੁੱਖ ਜੋ ਵੀ ਹੈ, ਇਹ ਜਿੰਨੇ ਵੀ ਉਪੱਦਰ ਨੇ, ਮਹਾਰਾਜ ਕਹਿੰਦੇ ਹੋਮੇ ਦੇ ਕਰਕੇ ਹੈ ਸਾਰੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਜਿਹੜਾ ਸਰੀਰ ਹੈ, ਇਹ ਮਾਇਆ ਕਾ ਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ। ਇਹ ਜਿਹੜਾ ਮਾਇਆ ਦਾ ਬਣਾਇਆ ਸਰੀਰ ਹੈ ਨਾ, ਇਹਦੇ ਵਿੱਚ ਹੋਮੇ ਹੰਗਤਾ ਹੈ, ਇਹ ਵੱਡਾ ਰੋਗ ਲੱਗਿਆ। ਮਹਾਰਾਜ ਕਹਿੰਦੇ ਹੋਮੇ ਵੱਡਾ ਰੋਗ ਹੈ, ਦਾਰੂ ਵੀ ਹੋਮੇ ਦੀਰਘ ਰੋਗ ਹੈ, ਦਾਰੂ ਵੀ ਇਸ ਮਾਹੇ। ਇਸ ਲਈ ਮਹਾਰਾਜ ਕਹਿੰਦੇ ਹੋਮੇ ਰੋਗ ਮਨੁੱਖੋ ਦੀਨਾ, ਕਾਮ ਰੋਗ ਮੈਗਲ ਵਸਲੀਨਾ, ਦਿਸ਼ਟ ਰੋਗ ਪਚਮੋਏ ਪਤੰਗਾ। ਜਿਹੜਾ ਪਤੰਗਾ ਹੈ ਉਹਦੇ ਵਿੱਚ ਰੂਪ ਦਾ ਦੋਸ਼ ਹੈ, ਉਹ ਰੋਗ ਲੱਗਿਆ ਉਹਨੂੰ। ਤੇ ਨਾਦ ਰੋਗ ਖਪ ਗਏ ਕੁਰੰਗਾ, ਜਿਹੜਾ ਕੁਰੰਗ ਹਿਰਨ ਹੈ ਉਹ ਸ਼ਬਦ ਦਾ ਦੋਸ਼ ਹੈ, ਉਹ ਸ਼ਬਦ ਦੇ ਕਰਕੇ ਆਪਣੀ ਜਾਨ ਗਵਾ ਲੈਂਦਾ ਹੈ। ਤੇ ਮਹਾਰਾਜ ਕਹਿੰਦੇ ਜੋ ਜੋ ਦੀਸੈ ਸੋ ਸੋ ਰੋਗੀ। ਕਹਿੰਦੇ ਜਿੱਧਰ ਜਿੱਧਰ ਵੀ ਵੇਖਦੇ ਹਾਂ, ਇਹ ਚੰਦ ਸੂਰਜ ਤਾਰੇ ਧਰਤੀ ਅਗਨੀ ਸਾਰਾ ਕੁਝ ਹੀ ਰੋਗ ਦੇ ਸਹਿਤ ਹੈ। ਜੋ ਜੋ ਦਿਸੈ, ਹੁਣ ਸਾਰੀ ਅਗ ਦੇ ਵਿੱਚ ਜੋ ਜੋ ਦਿਸੈ ਸੋ ਸੋ ਰੋਗੀ। ਰੋਗ ਤੋਂ ਰਹਿਤ ਕੌਣ ਹੈ? ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਕੇਵਲ ਜਿਹੜਾ ਪੂਰਾ ਸਤਿਗੁਰੂ ਹੈ ਉਹੀ ਰੋਗ ਤੋਂ ਰਹਿਤ ਹੈ। ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਨੇ, ਕਹਿੰਦੇ ਰੋਗੀ ਮਾਨਸ ਹੋਏ ਕੈ ਫਿਰਦਾ ਬਾਹਲੇ ਬੈਦ ਪਛੰਦਾ। ਕਹਿੰਦੇ ਜੀਵ ਕਹਿੰਦੇ ਰੋਗੀ ਹੈ, ਇਹਨੂੰ ਰੋਗ ਲੱਗੇ ਹੋਏ ਨੇ, ਕਹਿੰਦੇ ਵੈਦਾਂ ਨੂੰ ਲੱਭਦਾ ਕਰਦਾ, ਪਰ ਕਹਿੰਦੇ ਰੋਗੀ ਵੈਦ ਨਾ ਜਾਣਨੀ, ਰੋਗੀ ਵੇਦਨ ਦਾਰੂ ਸੰਦਾ। ਜਿਹੜੇ ਉਹ ਵੈਦ ਬਣੇ ਹੋਏ ਨੇ ਉਹ ਖੁਦ ਰੋਗੀ ਹੈ, ਭਾਵ ਜਿਹੜੇ ਨਕਲੀ ਗੁਰੂ ਬਣੇ ਹੋਏ ਹੈ, ਜੇ ਲੋਕਾਂ ਨੂੰ ਕਹਿੰਦੇ ਅਸੀਂ ਤੁਹਾਡਾ ਅਸੀਂ ਭਲਾ ਕਰਾਂਗੇ, ਤੁਹਾਡੀ ਕਲਿਆਣ ਕਰ ਦੇਵਾਂਗੇ, ਉਹ ਖੁਦ ਰੋਗੀ ਹੈ। ਕੇਵਲ ਇੱਕੋ ਹੀ ਸ਼ਕਤੀ ਹੈ ਪਰਮੇਸ਼ਰ, ਉਹਦਾ ਸਗਣ ਸਰੂਪ ਪੂਰੇ ਗੁਰੂ ਸਾਹਿਬਾਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹੀ ਰੋਗ ਤੋਂ ਰਹਿਤ ਹੈ। ਸ੍ਰੀ ਗੁਰੂ ਮਹਾਰਾਜ ਕਹਿੰਦੇ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਦਰਗਹਿ ਕਾ ਵਸੀਟ, ਹਰ ਨਾਮੋ ਮੰਤਰ ਦ੍ਰਿੜਾਇਨ ਦਾ ਕੱਟੈ ਹੋਮੇ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ ਧੁਰੇ ਪਿਆ ਸੰਜੋਗ, ਇਹ ਹੋਮੇ ਦਾ ਰੋਗ ਪੂਰਾ ਹੀ ਗੁਰੂ ਕੱਟੇਗਾ ਨਾ ਸਤਸੰਗ ਦੇ ਵਿੱਚ। ਇਸ ਲਈ ਇਹ ਰੋਗ ਸਾਨੂੰ ਇਹ ਮੁੱਢੇ ਲੱਗਿਆ, ਉਹ ਹੁਕਮ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਲੱਗਿਆ ਹੋਇਆ ਹੈ ਉਹ, ਤੇ ਇਸ ਕਰਕੇ ਰੋਗੀ ਮਾਨਸ ਹੋਏ ਕੈ ਫਿਰਦਾ ਬਾਹਲੀ ਵੈਦ ਪਛੰਦਾ। ਅਸੀਂ ਰੋਗਾਂ ਨੂੰ ਇਹ ਨੋ ਰੋਗ ਦੀ ਨਿਵਰਤੀ ਵਾਸਤੇ ਅਸੀਂ ਜਾਣੇ ਹਾਂ, ਥਾਂ ਥਾਂ ਤੇ ਜੀਵ ਆਪਣੇ ਦੁੱਖਾਂ ਦੀ ਨਿਵਰਤੀ ਵਾਸਤੇ ਜਾਂਦਾ ਨਾ, ਹੁਣ ਦੁੱਖਾਂ ਦਾ ਕਾਰਨ ਇਹ ਹਉਮੈ ਹੀ ਹੈ। ਇਸ ਲਈ ਮਹਾਰਾਜ ਕਹਿੰਦੇ ਆ ਵੀ ਕਬੀਰ ਭਗਤ ਕਬੀਰ ਜੀ ਕਹਿੰਦੇ ਆ, ਕਹਿੰਦੇ ਏਕ ਮਰਨ ਤੇ ਦੋਏ ਮੂਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੂਏ, ਚਾਰ ਪੁਰਖ ਦੋਏ ਨਾਰ। ਇਹ ਸ਼ੁਰੂ ਇੱਥੋਂ ਹੀ ਕਰਦੇ ਆ, ਕਹਿੰਦੇ ਜੇ ਮਾਰਨ ਵਾਲੀ ਚੀਜ਼ ਹੈ ਨਾ ਕੋਈ, ਕਿਸੇ ਹੋਰ ਨੂੰ ਨਾ ਮਾਰੀ, ਮਾਰਨ ਵਾਲੀ ਕੋਈ ਚੀਜ਼ ਹੈ, ਕਹਿੰਦੇ ਕਬੀਰ ਸੋਈ ਮਾਰੀ ਹੈ, ਕਹਿੰਦੇ ਉਹਨੂੰ ਮਾਰ ਕਿਹੜੀ ਜੇ ਮੂਏ ਸੁੱਖ ਹੋਏ। ਕਹਿੰਦੇ ਭਲੋ ਭਲੋ ਸਭ ਕੋ ਕਹੈ, ਬੁਰੋ ਨਾ ਮਾਨੇ ਕੋਈ, ਕਹਿੰਦੇ ਸਾਰਾ ਸੰਸਾਰ ਤੇਰੀ ਜੈ ਜੈਕਾਰ ਕਰੇਗਾ ਜੇ ਤੂੰ ਇਹਨੂੰ ਮਾਰ ਲਵੇ। ਗੁਰੂ ਅਰਜਨ ਦੇਵ ਮਹਾਰਾਜ ਵੀ ਕਹਿੰਦੇ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗ ਇਹ ਹੋਮੇ ਛੋਰੈ। ਕਹਿੰਦੇ ਕੋਈ ਜੀਵ ਚਾਹੁੰਦਾ ਹੈ ਮੇਰੀ ਵਡਿਆਈ ਹੋਵੇ, ਮੇਰੀ ਉਸਤਤ ਹੋਵੇ, ਮੇਰੀ ਕੀਰਤੀ ਹੋਵੇ ਨਾ ਜਸ ਹੋਵੇ, ਕਹਿੰਦੇ ਉਹ ਹਉਮੈ ਤੋਂ ਰਹਿਤ ਹੋ ਜਾਏ, ਬਹੁਤ ਵੱਡਾ ਗੁਣ ਹੈ। ਏਕ ਮਰਨ ਤੇ, ਕਹਿੰਦੇ ਇੱਕ ਮਰ ਗਿਆ ਨਾ, ਕਿਹੜਾ ਉਹ ਅਹੰ ਭਾਵ ਹੀ ਹੈ। ਜਦੋਂ ਇੱਕ ਮਰ ਗਿਆ ਅੰਦਰ ਅਹੰ ਭਾਵ ਮਿਟ ਗਿਆ, ਫਿਰ ਦੋਏ ਮੂਏ ਫਿਰ ਦੋ ਮਰ ਜਾਣਗੇ, ਉਹ ਕਿਹੜੇ ਨੇ ਰਾਗ ਤੇ ਦਵੇਸ਼। ਸੋ ਕਹਿਣ ਤੋਂ ਭਾਵ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਸਾਨੂੰ ਸਿੱਖਿਆ ਹੈ, ਜੋ ਗੁਰਬਾਣੀ ਦਾ ਸਿਧਾਂਤ ਹੈ, ਜਦੋਂ ਅਸੀਂ ਇਸ ਨੂੰ ਵਿਚਾਰਾਂਗੇ ਫਿਰ ਹੌਲੀ ਹੌਲੀ ਸਾਡੇ ਮਨ ਵਿੱਚੋਂ ਜਿਹੜਾ ਹੋਮੇ ਦਾ ਰੋਗ ਹੈ ਇਹ ਨਿਵਰਤ ਹੋਵੇਗਾ। ਜਿਵੇਂ ਅੰਧਕਾਰ ਹੈ ਨਾ, ਹਨੇਰਾ ਹੈ, ਅਤੇ ਆਪਾਂ ਹੁਣ ਸ੍ਰੀ ਦਰਬਾਰ ਸਾਹਿਬ ਵਿੱਚ ਬੈਠੇ ਹਾਂ, ਸਾਰੀਆਂ ਲਾਈਟਾਂ ਬੰਦ ਕਰ ਦਈਏ, ਇੱਕਦਮ ਹਨੇਰਾ ਛਾ ਜਾਏਗਾ। ਹਨੇਰਾ ਕਿੱਥੋਂ ਆਇਆ? ਹਨੇਰਾ ਕਿੱਥੋਂ ਆਇਆ? ਹਨੇਰਾ ਜਿਹੜਾ ਚਾਨਣਾ ਹੈ, ਜਿਹੜਾ ਪ੍ਰਕਾਸ਼ ਹੈ, ਉਹਦੀ ਅਣਹੋਂਦ ਕਰਕੇ ਹੈ, ਵਜੂਦ ਇਹਦਾ ਕੋਈ ਨਹੀਂ। ਜਦੋਂ ਆਪਾਂ ਦੀਵਾ ਬਾਲ ਦਿੰਦੇ ਹਾਂ, ਘਰ ਵਿੱਚ ਲਾਈਟ ਜਗਾ ਦਿੰਦੇ ਹਾਂ, ਅਤੇ ਹਨੇਰਾ ਉਸੇ ਵੇਲੇ ਅਲੋਪ ਹੋ ਜਾਂਦਾ। ਇਸੇ ਤਰ੍ਹਾਂ ਜਿਹੜੀ ਹੰਗਤਾ ਹੈ, ਇਹ ਸਾਸਨ ਜੀ ਝੂਠੀ ਹੈ, ਇਹਦਾ ਵਜੂਦ ਕੋਈ, ਜਦੋਂ ਲੱਭਾਂਗੇ ਕਿਤੇ ਲੱਭੇਗੀ ਨਹੀਂ। ਇਹ ਸਾਨੂੰ ਗੁਰਬਾਣੀ ਸਿੱਖਿਆ ਦੇ ਰਹੀ ਹੈ। ਅੱਜ ਦਾ ਜੋ ਪਾਵਨ ਸ਼ਬਦ ਹੈ, ਇਹ ਸ਼ਬਦ ਵਿੱਚ ਵੀ ਇਹੀ ਭਾਵ ਹੈ। ਤੇ ਮਹਾਰਾਜ ਕਹਿੰਦੇ, ਤੈਨੂੰ ਤੇਰੇ ਜਿਹੜੇ ਤੂੰ ਕਿਸੇ ਵੀ ਚੀਜ਼ ਦੀ, ਕਿਸੇ ਗੁਣ ਦਾ, ਕਿਸੇ ਵਸਤੂ ਦਾ, ਆਪਣੇ ਸਰੀਰ ਦਾ ਹੰਗਤਾ ਕਰਦੇ, ਇਹ ਤੇਰਾ ਨਹੀਂ ਹੈ। ਜੇ ਆਪਣਾ ਹੋਵੇ ਤੇ ਆਪਾਂ ਨੂੰ ਆਪਣੇ ਕੋਲ ਰੱਖ ਸਕੀਏ, ਅਸੀਂ ਆਪਣੇ ਕੋਲ ਕੁਝ ਨਹੀਂ ਰੱਖ ਸਕਦੇ। ਸਾਰਾ ਕੁਝ ਸਾਥੋਂ ਜਾ ਰਿਹਾ ਹੈ, ਸਾਡੇ ਹੱਥਾਂ ਤੋਂ ਲੰਘਦਾ ਜਾ ਰਿਹਾ ਹੈ। ਸਾਡਾ ਬਚਪਨ ਚਲਿਆ ਗਿਆ, ਜਵਾਨੀ ਚਲੀ ਗਈ, ਵਡੇਪਾ ਆ ਗਿਆ, ਇਹ ਵੀ ਚਲਾ ਜਾਏਗਾ। ਬਚਪਨ ਦੇ ਪਦਾਰਥ ਚਲੇ ਗਏ, ਜਵਾਨੀ ਦੇ ਪਦਾਰਥ ਚਲੇ ਗਏ, ਵਡੇਪੇ ਵਾਲੇ ਵੀ ਚਲੇ ਜਾਣਗੇ, ਸਿਰਫ ਅਸੀਂ ਮੰਨਿਆ ਹੋਇਆ ਨਾ। ਇਸ ਕਰਕੇ ਜਦੋਂ ਗੁਰਬਾਣੀ ਦੀ ਵਿਚਾਰ ਦੇ ਨਾਲ ਅਸੀਂ ਜੁੜਾਂਗੇ, ਫਿਰ ਹੌਲੀ ਹੌਲੀ ਇਸ ਤਰ੍ਹਾਂ ਸਾਨੂੰ ਸਤ ਪਰਮੇਸ਼ਰ ਦੀ ਜਿਹੜੀ ਹੈ ਉਹਦੀ ਹੋਂਦ ਅਨੁਭਵ ਹੋਏਗੀ, ਫਿਰ ਅੰਦਰੋਂ ਇਹ ਭਾਵ ਪੈਦਾ ਹੋਏਗਾ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖੋ ਤਤ ਤੂੰ, ਫਿਰ ਉਹ ਤੂੰ ਹੀ ਰਹਿ ਜਾਏਗਾ ਅੰਦਰੋਂ, ਜਿਹੜੀ ਮੈਂ ਇਹ ਦੂਰ ਹੋ ਜਾਏਗੀ। ਗੁਰਬਾਣੀ ਵੀ ਇਹ ਗੱਲ ਕਹਿ ਰਹੀ ਹੈ, ਬੇਸਾਤਰੀ ਵੀ ਇਹ ਗੱਲ ਕਹਿ ਰਹੇ ਨੇ ਕਿ ਭਾਈ ਤੂੰ ਕਿਸ ਵਾਸਤੇ ਆਇਆ, ਇਹ ਤੇਰਾ ਅਵਸਰ, ਇਹ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਥੋੜੀ ਜਿਹੀ ਵਿਚਾਰ ਕੀਤਾ ਤੂੰ ਕਿਸ, ਤੈਨੂੰ ਸਮਾਂ ਮਿਲਿਆ, ਇਹ ਮਨੁੱਖਾ ਜਨਮ ਨਹੀਂ ਤੈਨੂੰ ਮਿਲਿਆ, ਕਿ ਤੈਨੂੰ ਸਮਾਂ ਮਿਲਿਆ ਹੈ, ਤੇ ਮਨੁੱਖ ਤਾਂ ਆਪਾਂ ਬੰਦੇ ਬੰਦਗੀ ਅਖਤਿਆਰ, ਕਹਿੰਦੇ ਤੂੰ ਬੰਦਾ ਤਾਂ ਹੈ ਜੇ ਬੰਦਗੀ ਕਰੇ, ਨਹੀਂ ਤਾਂ ਕਰਤੂਤ ਪਸ਼ੂ ਕਿਆ ਮਹਾਰਾਜ ਨੇ, ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਇਸ ਕਰਕੇ ਅਸੀਂ ਬੰਦੇ ਤਾਂ ਹੀ ਹਾਂ ਜੇ ਬੰਦਗੀ ਕਰਾਂਗੇ, ਫਿਰ ਬੰਦਗੀ ਕਰਨ ਵਾਸਤੇ ਕੁਝ ਗੁਣਾਂ ਦੀ ਲੋੜ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ, ਸੋ ਉਹ ਗੁਣ ਇਹੀ ਨੇ। ਇੱਕ ਪਹਿਲੀ ਸ਼ਰਤ ਹੈ ਨਿਰਹੰਕਾਰ ਹੋਣਾ, ਨਿਰਹੰਕਾਰ ਹੋਣਾ, ਨਿਰਹੰਕਾਰ ਸ਼ੁਭ ਵਿਚਾਰ ਅਤੇ ਗੁਰੂ ਦਾ ਸਤਿਕਾਰ ਅਤੇ ਪਿਆਰ, ਇਹ ਗੁਣ ਹਨ ਸਾਧ ਸਿੰਘ ਜੀ। ਇਹਨਾਂ ਗੁਣਾਂ ਤੋਂ ਬਿਨਾਂ ਰੱਬ ਦੀ ਬੰਦਗੀ ਨਹੀਂ ਹੋ ਸਕਦੀ। ਇਸ ਲਈ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਏਕ ਮਰਨ ਤੇ ਦੋਏ ਮੂਹੇ, ਜਦੋਂ ਇੱਕ ਹੰਕਾਰ ਦਾ ਅੰਦਰੋਂ ਅਭਾਵ ਹੋ ਗਿਆ, ਗੁਰੂ ਨੇ ਕਿਰਪਾ ਕਰ ਦਿੱਤੀ, ਫਿਰ ਮਹਾਰਾਜ ਕਹਿੰਦੇ ਦੋ ਮਰ ਜਾਣਗੇ, ਉਹ ਕਿਹੜੇ ਨੇ, ਰਾਗ ਤੇ ਦੁਆਇਸ਼। ਅਕਾਰਨ ਹੀ ਅਸੀਂ ਕਿਸੇ ਨਾਲ ਮੋਹ ਕਰਦੇ ਹਾਂ, ਕਿਸੇ ਨਾਲ ਈਰਖਾ ਕਰਦੇ ਹਾਂ, ਇਹਦੇ ਕਰਕੇ ਹੀ ਸਾਡਾ ਸਾਧ ਸੰਗ ਜੀ ਮਨ ਜਿਹੜਾ ਸਥਿਰ ਨਹੀਂ ਰਹਿੰਦਾ, ਸਾਡਾ ਮਨ ਕਦੇ ਸ਼ਾਂਤੀ ਵਿੱਚ ਨਹੀਂ ਰਹਿੰਦਾ। ਇਹ ਤਾਂ ਮਹਾਰਾਜ ਕਹਿ ਰਹੇ ਵੀ ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨਿਹ ਚਲ ਨਾ ਹੀ ਚੀਤ। ਜਿੰਨਾ ਚਿਰ ਅਸੀਂ ਕਿਸੇ ਨੂੰ ਦੁਸ਼ਮਣ ਮੰਨਦੇ ਹਾਂ, ਕਿਸੇ ਨੂੰ ਮਿੱਤਰ ਮੰਨਦੇ ਹਾਂ, ਇਹ ਮਨ ਨਹੀਂ ਟਿਕ ਸਕਦਾ। ਤਬ ਲਗ ਨਿਹ ਚਲ ਨਾ ਹੀ ਚੀਤ। ਫਿਰ ਇਸ ਕਰਕੇ ਮਹਾਰਾਜ ਕਹਿੰਦੇ ਆ ਵੀ ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗ ਮੋਹੇ ਪਾਈ। ਜੇ ਪੂਰੇ ਗੁਰੂ ਦੀ ਸੰਗਤ ਮਿਲ ਜੇ, ਫਿਰ ਇਹ ਪਰਾਈ ਤਾਤ ਈਰਖਾ ਦੁਆਇਸ਼ ਮਿਟਦੀ ਹੈ। ਸੋ ਏਕ ਜੇ ਅੰਦਰ ਅਹਿਮ ਭਾਵ ਮਿਟ ਗਿਆ ਨਾ, ਫਿਰ ਰਾਗ ਤੇ ਦੁਆਇਸ਼ ਇਹਨਾਂ ਦਾ ਅਭਾਵ ਹੋ ਜਾਏਗਾ। ਫਿਰ ਦੋਏ ਮਰਨ ਤੇ ਚਾਰ ਮੋਏ, ਫਿਰ ਅੱਗੋਂ ਜਦੋਂ ਰਾਗ ਦੁਆਇਸ਼ ਦੂਰ ਹੋ ਗਏ ਅੰਦਰੋਂ ਹਿਰਦੇ ਦੇ ਵਿੱਚੋਂ, ਫਿਰ ਚਾਰ ਮਰਨਗੇ, ਉਹ ਕਿਹੜੇ ਨੇ, ਹਰਖ ਸਾ ਸਿੰਘ ਕਾਮ ਕ੍ਰੋਧ ਲੋਭ ਮੋਹ। ਇਹ ਵੀ ਇਸੇ ਕਰਕੇ ਨੇ। ਜੇ ਫਰਜ ਕਰੋ ਕਿ ਇਹਨਾਂ ਪੰਜ ਭਰਾ ਹੋਣ ਤੇ ਵੱਡਾ ਭਾਈ ਹੋਵੇ, ਜਿੱਥੇ ਵੱਡਾ ਭਾਈ ਜਾਏਗਾ ਬਾਕੀ ਚਾਰ ਵੀ ਨਾਲੇ ਜਾਂਦੇ ਆ। ਇਹ ਬਹਿਸ ਪ੍ਰਮਾਣ ਹੈ ਸਮਝਣ ਵਾਸਤੇ। ਇਸੇ ਤਰ੍ਹਾਂ ਜਿਸ ਹਿਰਦੇ ਦੇ ਵਿੱਚ, ਜਿਸ ਮਨ ਵਿੱਚ ਅਹਿਮ ਭਾਵ ਹੈ, ਉੱਥੇ ਬਾਕੀ ਚਾਰ ਵੀ ਨਾਲੇ ਰਹਿੰਦੇ ਆ, ਕਾਮ ਕ੍ਰੋਧ ਲੋਭ ਮੋਹ, ਇਹ ਵੀ ਨਾਲ ਹੀ ਡੇਰਾ ਲਾ ਕੇ ਬੈਠੇ ਆ। ਜਦੋਂ ਇਹ ਚਲਾ ਗਿਆ ਫਿਰ ਇਹ ਵੀ ਚਲੇ ਜਾਣਗੇ, ਫਿਰ ਦੋਵੇਂ ਮਰਨ ਤੇ ਚਾਰ ਮੂਹੇ, ਫਿਰ ਕਾਮ ਕ੍ਰੋਧ ਲੋਭ ਮੋਹ ਇਹ ਵੀ ਮਾਰੇ ਜਾਣਗੇ ਮਹਾਰਾਜ ਕਹਿੰਦੇ। ਫਿਰ ਚਾਰ ਪੁਰਖ ਦੋਏ ਨਾਰ, ਜਦੋਂ ਇਹ ਵੀ ਮਰ ਗਏ ਫਿਰ ਜੰਮਣਾ ਤੇ ਮਰਨਾ ਤੇ ਹਰਖ ਤੇ ਸ਼ੋਕ, ਕਿਹੜੇ ਕਦੇ ਖੁਸ਼ੀ ਹੁੰਦੇ ਹਾਂ, ਕਦੇ ਅਸੀਂ ਕਦੇ ਗਮੀ ਕਰਦੇ ਹਾਂ। ਮਾਟੀ ਕੋ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੇ ਸੋਨੇ ਬੋਲੇ ਦੌੜਿਓ ਫਿਰਤ ਹੈ, ਜਬ ਕੁਛ ਪਾਵੇ ਤਬ ਗਰਬ ਕਰਤ ਹੈ, ਮਾਇਆ ਗੀ ਤਬ ਰੋਣ ਲਗਤ ਹੈ। ਜਦੋਂ ਕੁਝ ਮਿਲ ਜਾਂਦਾ ਹੈ ਫਿਰ ਅਸੀਂ ਬੜੇ ਖੁਸ਼ ਹੁੰਦੇ ਹਾਂ, ਜਦੋਂ ਜਾਂਦਾ ਹੈ ਆਪਣੇ ਕਰਮਾਂ ਅਨੁਸਾਰ ਪ੍ਰਲਵ, ਜਦੋਂ ਖਤਮ ਹੋ ਜਾਂਦੀ ਫਿਰ ਰੋਂਦੇ ਹਾਂ, ਸਾਡਾ ਰੋਣਾ ਤੇ ਹੱਸਣਾ ਵੀ ਬਗਾਨੇ ਹੱਥ ਹੈ ਨਾ। ਇਸ ਲਈ ਮਹਾਰਾਜ ਕਹਿੰਦੇ ਫਿਰ ਹਰਕ ਤੇ ਸ਼ੋਕ ਵੀ ਨਹੀਂ ਰਹਿਣਾ। ਜਦੋਂ ਹਰਕ ਸ਼ੋਕ ਮਿਟ ਗਿਆ, ਇਸੇ ਨੂੰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸੁਨੇਹ ਅਰ ਭੈ ਨਹੀਂ ਜਾਕੇ, ਕੰਚਨ ਮਾਟੀ ਮਾਨੈ। ਉਹਦੇ ਵਾਸਤੇ ਸੋਨਾ ਤੇ ਮਿੱਟੀ ਇੱਕ ਬਰਾਬਰ ਹੈ, ਉਹਦੇ ਵਾਸਤੇ ਖੁਸ਼ੀਆਂ ਗਮੀਆਂ ਇੱਕ ਬਰਾਬਰ ਹੋ ਜਾਂਦੀਆਂ ਨੇ। ਇਸ ਕਰਕੇ ਮਹਾਰਾਜ ਕਹਿੰਦੇ ਚਾਰ ਮਰਨ ਤੇ ਛੇ ਬੂਏ, ਚਾਰ ਪੁਰਖ ਦੋਏ ਨਾਰ, ਜੰਮਣਾ ਤੇ ਮਰਨਾ, ਹਰਖ ਤੇ ਸ਼ੋਗ, ਤੇ ਅੱਗੇ ਸਾਧ ਸਿੰਘ ਜੀ ਹੈ ਵਾਸ਼ਨਾ ਅਤੇ ਈਰਖਾ ਜਾਂ ਆਸਾ ਵੀ ਕਹਿੰਦੇ ਆ। ਫਿਰ ਇਹ ਚਾਹੇ ਛੇ ਮਰਨਗੇ, ਫਿਰ ਚਾਰ ਪੁਰਖ ਦੋਏ ਨਾਰ, ਇਹਦੇ ਚਾਰ ਭਾਵ ਕੀ ਪਲਿੰਗ ਵਾਚਕ ਨੇ, ਤੇ ਜਿਹੜੇ ਦੋ ਨੇ ਇਸਤੇ ਈਰਖਾ ਤੇ ਅਤਿਹੜੀ ਵਾਸ਼ਨਾ ਹੈ, ਇਸਤਰੀ ਵਾਚਕ ਸ਼ਬਦ ਨੇ, ਤਾਂ ਚਾਰ ਪੁਰਖ ਦੋਏ ਨਾਰ ਕਿਹਾ ਹੋਇਆ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਭਾਈ ਇੱਥੋਂ ਸ਼ੁਰੂ ਕਰੋ ਕਿ ਗੁਰੂ ਅੱਗੇ ਅਰਦਾਸ ਕਰੋ, ਬੇਨਤੀ ਕਰੋ, ਮਹਾਰਾਜ ਕਿਰਪਾ ਕਰੋ, ਸਤਿਗੁਰੂ ਜੀ ਕਿਰਪਾ ਕਰੋ, ਜਿਸ ਗੁਰ ਪ੍ਰਸਾਦ ਟੁੱਟੇ ਹਉ ਰੋਗ, ਨਾਨਕ ਸੋ ਜਨ ਸਦਾ ਅਰੋਗ। ਇਹ ਕਿਵੇਂ ਰੋਗ ਦੂਰ ਹੋਏਗਾ? ਗੁਰੂ ਦੀ ਕਿਰਪਾ ਦੇ ਨਾਲ। ਜਦੋਂ ਗੁਰੂ ਦੀ ਕਿਰਪਾ ਹੋ ਗਈ, ਫਿਰ ਮਹਾਰਾਜ ਕਹਿੰਦੇ ਤਿਸ ਜਨ ਸ਼ਾਂਤ, ਸਦਾ ਮਨ ਨਿਸ਼ਚਲ। ਕਹਿੰਦੇ ਉਹਦਾ ਮਨ ਫਿਰ ਸਦੀਵੀ ਸ਼ਾਂਤੀ ਵੀ ਤਲਾ ਜਾਏਗਾ, ਉਹਨੂੰ ਸਦੀਵੀ ਸ਼ਾਂਤੀ ਮਿਲ ਜਾਏਗੀ, ਜਿਸ ਕਾ ਅਭਿਮਾਨ ਗਵਾਏ। ਜਿਹਦਾ ਅੰਦਰੋਂ ਗੁਰੂ ਨੇ ਅਭਿਮਾਨ ਗਵਾ ਦਿੱਤਾ, ਜਿਹਦੇ ਅੰਦਰ ਹਿਰਦੇ ਚ ਗਿਆਨ ਦਾ ਦੀਵਾ ਜਗ ਪਿਆ, ਇਹ ਅੰਧਕਾਰ ਦੂਰ ਹੋ ਗਿਆ। ਫਿਰ ਮਹਾਰਾਜ ਇਹ ਵੀ ਗੱਲ ਕਹਿੰਦੇ, ਕਹਿੰਦੇ ਤੇਰਾ ਲੇਖਾ ਵੀ ਫਿਰ ਨਹੀਂ ਲਿਆ ਜਾਣਾ, ਨਹੀਂ ਤਾਂ ਘਰੀ ਘਰੀ ਕਾ ਲੇਖਾ ਲੀਜੈ, ਕਾਇਤ ਚੇਤੂ ਨਾਉ ਬਾਬਾ ਅਵਨਾ ਵਸੋਂ ਇਹ ਗਾਉਂ। ਨੇ ਕਿ ਮੈਂ ਰਹਿਣੀ ਨਹੀਂ ਇਸ ਨਗਰ ਵਿੱਚ। ਗਾਉਂ ਨੂੰ ਨਗਰ ਦੇ, ਨਗਰ ਕੀ ਹੈ? ਸਾਡਾ ਸਰੀਰ। ਕਾਮ ਕਰੋ ਨਗਰ ਬਹੁ ਭਰਿਆ, ਵਿਲ ਸਾਧੂ ਖੰਡਲ ਖੰਡਾ ਹੈ। ਕਹਿੰਦੇ ਬਾਬਾ ਅਵਨਾ ਵਸੋਂ ਇਹ ਗਾਉਂ। ਕਹਿੰਦੇ ਹੁਣ ਮੈਂ ਰਹਿਣਾ ਨਹੀਂ ਇਸ ਘਰ ਇਸ ਨਗਰ ਵਿੱਚ। ਕਹਿੰਦੇ ਕਿਉਂ? ਤੇ ਵੈਸੇ ਵੀ ਸਾਧ ਸੰਗਤ ਜੀ ਆਪਣੇ ਮਗਰ ਨਾ ਕੋਈ ਸੂਇਆ ਲੱਗ ਜਾਵੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਫਰਜ਼ ਆਪਾਂ ਅਨੁਭਵ ਕਰੀਏ, ਸਵੇਰ ਤੋਂ ਲੈ ਕੇ ਸ਼ਾਮ ਤੱਕ ਹਰ ਵੇਲੇ ਸਾਡੇ ਮਗਰ ਕੋਈ ਮਗਰ ਪੈ ਜਾਣ, ਸਾਡੀ CID ਕਰਦਾ ਰਹੇ ਵੀ ਕੀ ਕਰਦਾ ਮੈਂ, ਕੀ ਕਿੱਧਰ ਜਾ ਰਿਹਾ, ਆਪਾਂ ਦੁਖੀ ਹੋ ਜਾਵਾਂਗੇ ਨਾ ਵੀ ਮੇਰੀ ਕੱਲੀ ਕੱਲੀ ਜਿਹੜੀ ਗੱਲ ਹੈ, ਹਰਕਤ ਹੈ, ਇਹ ਨੋਟ ਕਰੀ ਜਾ ਰਿਹਾ। ਸੇ ਸੰਸਾਰੀ ਪੱਖ ਵਿੱਚ ਹੈ, ਬੰਦਾ ਦੁਖੀ ਹੋ ਜਾਂਦਾ, ਚਾਹੇ ਆਪਣਾ ਕੋਈ ਸਖਾ ਸੰਬੰਧੀ ਵੀ ਹੋਵੇ, ਇੱਥੋਂ ਤੱਕ ਵੀ ਹੈ। ਪਤੀ ਪਤਨੀ ਦਾ ਬਹੁਤ ਨੇੜਲਾ ਰਿਸ਼ਤਾ ਹੈ, ਜੇ ਕੋਈ ਪਤੀ ਪਤਨੀ ਇੱਕ ਦੂਜੇ ਦੇ ਹਰ ਵੇਲੇ ਮਗਰ 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 ਨਾ ਰਹੇ ਤਾਂ ਬੰਦਾ ਅੱਕ ਜਾਂਦਾ ਵੀ ਮੈਂ ਬੜਾ ਦੁਖੀ ਹੋ ਗਿਆ। ਇਹ ਹੁਣ ਗੁਰਬਾਣੀ ਕਹਿ ਰਹੀ ਹੈ, ਬਾਬਾ ਆਵਨਾ ਵਸੋਂ ਇਹ ਗਾਓ। ਕਹਿੰਦੇ ਹੁਣ ਮੈਂ ਰਹਿਣਾ ਨੀ, ਕਿਉਂ? ਕਹਿੰਦੇ ਘਰੀ ਘਰੀ ਕਾ ਲੇਖਾ ਮੰਗੈ, ਕਾਇਤ ਚੇਤੂ ਨਾਓ। ਕਹਿੰਦੇ ਮੇਰਾ ਪਲ ਪਲ ਦਾ ਹਿਸਾਬ ਲਿਖੀ ਜਾ ਰਿਹਾ ਹੈ, ਚਿੱਤ ਗੋਦੋ ਲੇਖਾ ਲਿਖਤੇ ਲੇਖਾ, ਲਿਖਦਿਆਂ ਲੇਖਾ ਨਾ। ਪਰ ਜਦੋਂ ਗੁਰੂ ਕਿਰਪਾ ਕਰਕੇ ਅੰਦਰੋਂ ਇਹ ਹੰਕਾਰ ਦਾ ਰੋਗ ਕੱਟ ਦੇਵੇ ਨਾ, ਫਿਰ ਮਹਾਰਾਜ ਕਹਿੰਦੇ ਭਾਨਤ ਨਾਨਕ ਲੇਖਾ ਮੰਗੈ ਕਵਨਾ, ਜਾ ਚੂਕਾ ਮਨ ਅਭਿਮਾਨਾ। ਜਦੋਂ ਕਹਿੰਦੇ ਗੁਰੂ ਨੇ ਅੰਦਰੋਂ ਇਹ ਰੋਗ ਦੂਰ ਕਰ ਦਿੱਤਾ, ਤੇਰਾ ਲੇਖਾ ਵੀ ਲੈਣਾ ਫਿਰ ਕਿਸੇ ਨੇ। ਭਾਨਤ ਨਾਨਕ ਲੇਖਾ ਮੰਗੈ ਕਵਨਾ, ਕਹਿੰਦੇ ਲੇਖਾ ਕੌਣ ਲੈਂਦਾ? ਨਹੀਂ ਲੈਂਦਾ ਲੇਖਾ, ਉਦੋਂ ਤੱਕ ਹੀ ਹੈ ਜਦੋਂ ਤੱਕ ਅਸੀਂ ਇਹ ਲੇਖ ਲਿਖ ਰਹੇ ਹਾਂ। ਇਸ ਨੂੰ ਬਾਬਾ ਫਰੀਦ ਜੀ ਕਹਿੰਦੇ ਨੇ, ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ, ਆਪਣੜੇ ਗਰੀਬਾਨ ਵੇ ਸਿਰਨੀਵਾ ਕਰ ਵੇਖ। ਕਹਿੰਦੇ ਕਾਲੇ ਲੇਖ ਨਾ ਲਗੇ ਹਮਤ ਹੰਗਤਾ ਵਾਲੇ, ਇਹ ਕਾਲੇ ਲੇਖ ਅਸੀਂ ਲਿਖੀ ਜਾ ਰਹੇ ਹਾਂ ਤੇ ਲੇਖਾ ਤਾਂ ਲਈ ਜਾਣੇ ਨਾ। ਜਦੋਂ ਗੁਰੂ ਕਿਰਪਾ ਕਰਦੇ ਫਿਰ ਮਹਾਰਾਜ ਕਹਿੰਦੇ ਧਰਮ ਰਾਏ ਦਰ ਕਾਗਜ਼ ਫਾਰੇ, ਜਨ ਲੇਖਾ ਜਨ ਨਾਨਕ ਲੇਖਾ ਸਮਝਾ। ਇਹ ਲੇਖਾ ਸਾਡੇ ਸਾਧ ਸੰਗ ਜੀ ਹੰਗਤਾ ਕਰਕੇ ਹੈ, ਜਿੰਨਾ ਚਿਰ ਅਸੀਂ ਹੰਗਤਾ ਦੇ ਵਿੱਚ ਹਾਂ ਉਨਾ ਚਿਰ ਇਹ ਲੇਖਾ ਨਹੀਂ ਮਿਟਣਾ। ਜਦੋਂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਲਿਖਵਾ ਰਹੇ ਸੀ ਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਰਾਮਸਰ ਵਿਖੇ, ਤੇ ਲਾਹੌਰ ਦੇ ਰਹਿਣ ਵਾਲੇ ਕਾਨਾ ਪੀਲੂ ਸੱਜੂ ਸਾਹਿਬ ਹੁਸੈਨ ਇਹ ਸੂਫੀ ਫਕੀਰ ਸੀ। ਇਹਨਾਂ ਨੂੰ ਪਤਾ ਲੱਗਿਆ ਵੀ ਸਿੱਖਾਂ ਦੇ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਨੇ। ਇਹ ਵੀ ਚੱਲ ਕੇ ਆਏ ਵੀ ਅਸੀਂ ਵੀ ਕੁਝ ਉਚਾਰਦੇ ਹਾਂ, ਅਸੀਂ ਵੀ ਕਾਵਿ ਰਚਨਾ ਲਿਖ ਲੈਂਦੇ ਹਾਂ, ਵੀ ਸਾਡੇ ਵੀ ਜਿਹੜੇ ਸ਼ਬਦ ਨੇ ਉਹ ਗੁਰਬਾਣੀ ਵਿੱਚ ਲਿਖ ਦਿਓ। ਇਹ ਚੱਲ ਕੇ ਆਏ ਤੇ ਮਹਾਰਾਜ ਕਹਿੰਦੇ ਕਿਸ ਵਾਸਤੇ ਆਏ ਹੋ? ਕਹਿੰਦੇ ਮਹਾਰਾਜ ਵੀ ਤੁਸੀਂ ਪਤਾ ਲੱਗਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਵਾ ਰਹੇ ਹੋ, ਵੀ ਅਸੀਂ ਵੀ ਕੁਝ ਲਿਖ ਲੈਂਦੇ ਹਾਂ, ਵੀ ਸਾਡੀ ਵੀ ਰਚਨਾ ਇਹ ਲਿਖ ਦਿਓ। ਤੇ ਮਹਾਰਾਜ ਕਹੇ ਸੁਣਾਓ। ਜਦੋਂ ਸੁਣਾਉਣ ਲੱਗੇ ਤੇ ਕਾਹਨਾ ਕਹਿਣ ਲੱਗਿਆ, ਮੈਂ ਉਹੀ ਰੇ, ਮੈਂ ਉਹੀ ਰੇ, ਇਹਨੇ ਸਾਰੀ ਦੁਨੀਆ ਮੋਹਿਰ। ਇਸ ਤਰ੍ਹਾਂ ਵੱਖਰੇ ਵੱਖਰੇ ਇਹਨਾਂ ਨੇ ਆਪਣੇ ਆਪਣੇ ਬਣਾਏ ਹੋਏ ਜਿਹੜੇ ਟੋਟਕੇ ਸੀ ਸੁਣਾਏ। ਤੇ ਮਹਾਰਾਜ ਕਹਿੰਦੇ ਨਹੀਂ ਲਿਖਾਉਣੇ, ਕਹਿੰਦੇ ਤੁਹਾਡੇ ਜਿਹੜੇ ਬਣਾਏ ਹੋਏ ਨੇ ਜੀ ਲਿਖੇ ਨੇ ਇਹ ਕਵਿਤਾਵਾਂ, ਇਹ ਲਿਖਣੀ ਹੋਣੀਆਂ। ਕਹਿੰਦੇ ਕਿਉਂ ਲਿਖਾਉਣੀਆਂ? ਮਹਾਰਾਜ ਕਹਿੰਦੇ ਨਹੀਂ ਲਿਖਾਉਣੀਆਂ। ਉਹ ਕਹਿੰਦੇ ਜਦੋਂ ਤੁਸੀਂ ਭਗਤ ਰਵਿਦਾਸ, ਜਿਹਨੂੰ ਨੀਚ ਜਾਤ ਦਾ ਕਹਿੰਦੇ ਆ ਸੰਸਾਰ, ਭਗਤ ਕਬੀਰ, ਭਗਤ ਨਾਮਦੇਵ, ਸਾਰੇ ਭਗਤਾਂ ਦੀ ਬਾਣੀ ਆਪ ਜੀ ਲਿਖਵਾ ਰਹੇ ਹੋ, ਤੇ ਸਾਡੀ ਜਿਹੜੀ ਇਹ ਰਚਨਾ ਕਿਉਂ ਲਿਖਾਉਂਦੀ? ਮਹਾਰਾਜ ਕਹਿੰਦੇ ਇਹੀ ਤਾਂ ਫਰਕ ਹੈ, ਇਹੀ ਤਾਂ ਕਾਰਨ ਹੈ। ਮਹਾਰਾਜ ਕਹਿੰਦੇ ਤੁਸੀਂ ਤਾਂ ਰੱਬ ਤੇ ਕਬਜ਼ਾ ਕਰਦੇ ਹੋ, ਮੈਂ ਉਹੀ ਰੇ। ਠੀਕ ਹੈ, ਵਿਦਾਂਤ ਦੀ ਗੁਰਬਾਣੀ ਵੀ ਕਹਿੰਦੀ ਹੈ ਵੀ ਸੋਈ ਫਿਰ ਕੇ ਤੂੰ ਭਇਆ ਜਾ ਕੋ ਕਹਿਤਾ, ਔਰ ਹੈ ਤਾਂ ਅਸੀਂ ਪਰਮਾਤਮਾ ਦੀ ਅੰਸ਼ ਹਾਂ। ਇਹ ਨਹੀਂ ਕਹਿਣਾ ਵੀ ਮੈਂ ਬ੍ਰਹਮ ਹਾਂ, ਇਹ ਅਨੁਭਵ ਕਰਨਾ ਵੀ ਸਾਰੀ ਬ੍ਰਹਮ ਹੈ, ਬ੍ਰਹਮ ਦਿਸੈ ਬ੍ਰਹਮ ਸੁਣੀਐ ਏਕ ਏਕ ਭਗਵਾਨ। ਅਸਲੀ ਅਨੁਭਵ ਤਾਂ ਇਹ ਹੈ ਵਿਦਾਂਤ ਦਾ ਵੀ, ਵਿਦਾਂਤੀ ਇਸੇ ਕਰਕੇ ਹੀ ਸਾਧ ਸੰਗੀ ਜਿਹੜੇ ਨੇ ਉਹ ਕਈ ਵਾਰੀ ਭਟਕ ਜਾਂਦੇ ਆ। ਭਾਈ ਗੁਰਦਾਸ ਜੀ ਨੂੰ ਕਹਿਣਾ ਪਿਆ, ਕਹਿੰਦੇ ਸ਼ਾਂਤ ਨਾ ਆਈ ਵਿਦਾਂਤ ਮਥ, ਅਗਨੀ ਅੰਦਰ ਤਪਤ ਤਪਾਇਆ। ਜਿਹੜਾ ਵਿਆਸ ਰਿਸ਼ੀ ਸੀ ਇਹ ਵਿਦਾਂਤ ਦਾ ਕਰਤਾ ਇਹੀ ਹੈ ਨਾ, ਪੂਰਵ ਵਾਸਾ ਗ੍ਰੰਥ ਲਿਖਿਆ ਇਹ ਆਪਣੇ ਇਹਦੇ ਵਿਆਸ ਜੀ ਨੇ। ਸੋ ਕਹਿੰਦੇ ਉਹਨੂੰ ਸ਼ਾਂਤੀ ਨਹੀਂ ਆਈ ਸੀ, ਸੋ ਇਹ ਕਹਿੰਦੇ ਉਹ ਕਹਿੰਦੇ ਮੈਂ ਬ੍ਰਹਮ ਰੂਪ ਹਾਂ, ਇਹ ਨਹੀਂ ਅਨੁਭਵ ਕਰਨਾ, ਇਹ ਕਹਿਣਾ ਸਾਰੇ ਬ੍ਰਹਮ ਹੈ। ਜਦੋਂ ਇਹ ਅੰਦਰੋਂ ਫਿਰ ਅਹੰ ਭਾਵ ਮਿਟੇਗਾ ਨਾ। ਮਹਾਰਾਜ ਕਹਿੰਦੇ ਕਾਨਾ ਪੀਲੂ ਸਜੋ, ਕਹਿੰਦੇ ਤੁਸੀਂ ਤਾਂ ਰੱਬ ਤੇ ਕਬਜ਼ਾ ਕਰਦੇ ਹੋ, ਗੱਲ ਕਰਦੇ ਹੋ ਭਗਤ ਕਬੀਰ ਜੀ ਦੀ। ਕਹਿੰਦੇ ਭਗਤ ਕਬੀਰ ਤਾਂ ਇਹ ਕਹਿ ਰਿਹਾ ਕਬੀਰ ਤੂੰ ਕਰਤਾ ਤੂੰ ਹੁਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਤ ਤੂੰ। ਕਹਿੰਦੀ ਭਗਤ ਕਬੀਰ ਦਾ ਕਹਿੰਦਾ ਮੇਰਾ ਤਾਂ ਸਭ ਕੁਝ ਰਹੀ ਨੀ ਕੁਝ, ਵੀਰ ਮੇਰਾ ਮੁਝ ਮੈਂ ਕਿਸ ਨਹੀਂ, ਜੋ ਕਿਸ ਹੈ ਸੋ ਤੇਰਾ, ਤੇਰਾ ਤੁਝ ਕੋ ਸੌ ਤੇ ਕਹਿ ਲਾਗੇ, ਮੇਰਾ ਉਹ ਤਾਂ ਤੂੰ ਕਰ ਰਿਹਾ, ਤੁਸੀਂ ਮੈਂ ਕਰਦੇ ਹੋ। ਸੋ ਕਹਿਣ ਤੋਂ ਭਾਵ ਜਿਹੜੀ ਹੰਗਤ ਹੈ ਨਾ, ਇਹੀ ਸਤਸੰਗ ਜੀ ਆਪਣੇ ਜੰਮਣ ਅਤੇ ਮਰਨ ਦਾ ਕਾਰਨ ਹੈ। ਸਤਿਗੁਰੂ ਮਹਾਰਾਜ ਜੀ ਅੱਜ ਦੇ ਪਾਵਨ ਸ਼ਬਦ ਵਿੱਚ ਇਹੀ ਕਿਰਪਾ ਕਰ ਰਹੇ ਹੈ। ਸ੍ਰੀ ਗੋਬਿੰਦਵਾਲ ਸਾਹਿਬ, ਧੰਨ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਬਿਰਾਜ ਰਹੇ ਨੇ। ਆਮ ਸਿੱਖੀ ਵਿੱਚ ਇਹ ਆਪਣੇ ਪ੍ਰਚਾਰਿਆ ਜਾਂਦਾ ਹੈ ਵੀ ਇਹ ਗੋਬਿੰਦਵਾਲ ਸਿੱਖੀ ਦਾ ਧੁਰਾ ਕਿਹਾ ਜਾਂਦਾ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਰਸਤੇ ਜਿਹੜੇ ਬਿਆਸ ਦਰਿਆ ਵਗਦਾ ਕੋਲੇ ਉੱਥੋਂ ਰਸਤਾ ਬਣਿਆ ਸੀ, ਅਤੇ ਆਮ ਉੱਥੋਂ ਲਾਹੌਰ ਤੋਂ ਦਿੱਲੀ ਨੂੰ ਜਾਣ ਵਪਾਰੀ ਲੋਕ ਆਉਂਦੇ ਸੀ, ਸਿੱਖੀ ਦਾ ਪ੍ਰਚਾਰ ਹੁੰਦਾ ਸੀ ਅਤੇ ਸਿੱਖੀ ਦਾ ਧੁਰਾ ਮੰਨਿਆ ਗਿਆ ਗੋਬਿੰਦਵਾਲ ਸਾਹਿਬ ਨੂੰ। ਅਤੇ ਗੋਬਿੰਦਵਾਲ ਸਾਹਿਬ ਦੇ ਵਿੱਚ ਉਸ ਵੇਲੇ ਅਕਬਰ ਬਾਦਸ਼ਾਹ ਦਾ ਉੱਥੋਂ ਜਿਹੜਾ ਮੁਗਲ ਬਾਦਸ਼ਾਹ ਹੋਇਆ ਅਕਬਰ ਬਾਦਸ਼ਾਹ, ਉਹਦੀ ਹਕੂਮਤ ਚੱਲਦੀ ਸੀ, ਅਤੇ ਉਸ ਵੇਲੇ ਜਿਹੜੇ ਸੇਖ ਸਨ ਅਤੇ ਜਿਹੜੇ ਮੁਸਲਮਾਨਾਂ ਵਿੱਚ ਜਿਹੜੇ ਸੇਖ ਨੇ ਨਾ, ਇਹ ਉੱਚੀ ਜਾਤੀ ਦੇ ਮੰਨੇ ਹੈ, ਜਿਵੇਂ ਆਪਣੇ ਵਿੱਚ ਵੀ ਉੱਚੀਆਂ ਨੀਵੀਆਂ ਜਾਤਾਂ ਮੰਨੀਆਂ ਜਾਂਦੀਆਂ ਨੇ ਹਿੰਦੁਸਤਾਨ ਵਿੱਚ, ਇਹ ਮੁਸਲਮਾਨਾਂ ਵਿੱਚ ਵੀ ਇਸੇ ਤਰ੍ਹਾਂ ਹੀ ਜਿਹੜੇ ਸੇਖ ਨੇ ਉੱਚੀ ਜਾਤੀ ਮੰਨੇ ਜਾਂਦੇ ਆ। ਅਤੇ ਅਕਬਰ ਦੀ ਹਕੂਮਤ ਵਿੱਚ ਇਹ ਚੰਗੇ ਅਹੁਦੇਦਾਰ ਵੀ ਸੀ। ਸ੍ਰੀ ਗੋਬਿੰਦਵਾਲ ਸਾਹਿਬ ਹਾਲੇ ਨਵਾਂ ਨਵਾਂ ਬਾਹਰ ਵਸਾਇਆ ਸੀ, ਗੋਬਿੰਦਵਾਲ ਗੋਬਿੰਦ ਪਰਿਸਮ ਜਲਣ ਤੀਰ ਵਿਭਾਸ ਬਣਾਇਓ, ਅਤੇ ਮਹਾਰਾਜ ਵਸਾਇਆ ਸੀ ਉੱਥੇ ਆ ਕੇ ਇਹ ਜਿਹੜੇ ਸੇਖ ਸੀ ਉੱਥੇ ਵਸ ਗਏ। ਇਹ ਸ਼ਬਦ ਦੀ ਉਥਾਨ ਕਹੀ ਹੈ, ਜਿਹੜੇ ਸੇਖ ਸੀ ਨਾ ਇਹ ਵੱਡੀ ਉਮਰ ਦੇ ਸੀ, ਇਹਨਾਂ ਦੇ ਜਿਹੜੇ ਬੱਚੇ ਸਨ ਹਾਲੇ ਨੌਜਵਾਨ, ਇਹ ਬੜੇ ਸ਼ਰਾਰਤੀ ਸੀ, ਕੋਈ ਹੋਰ ਸਾਧਨ ਹਾਲੇ ਘੱਟ ਸਨ ਪਾਣੀ ਦੇ ਵਾਸਤੇ, ਪਾਣੀ ਦੀ ਵਰਤੋਂ ਵਾਸਤੇ। ਇਸ ਲਈ ਜਿਹੜੇ ਗੁਰਸਿੱਖ ਸੀ ਉਹ ਬਿਆਸਾ ਦਰਿਆ ਦੇ ਵਿੱਚੋਂ ਪਾਣੀ ਦੇ ਘੜੇ ਭਰ ਕੇ ਲਿਆਉਂਦੇ ਸੀ। ਜਿਹੜੇ ਸਿੱਖਾਂ ਦੇ ਬੱਚੇ ਸੀ ਨਾ ਸ਼ਰਾਰਤੀ, ਜਦੋਂ ਗੁਰਸਿੱਖ ਸੰਗਤਾਂ ਬਿਆਸਾ ਦਰਿਆ ਦੇ ਵਿੱਚੋਂ ਤੇ ਘੜੇ ਭਰ ਕੇ ਲਿਆਉਣੇ ਜਲ ਦੇ ਪਾਣੀ ਦੇ, ਇਹਨਾਂ ਨੇ ਗਲੇਲੇ ਮਾਰ ਕੇ ਉਹ ਘੜੇ ਭੰਨ ਦੇਣੇ, ਅਤੇ ਸਿੱਖਾਂ ਨੇ ਬੇਨਤੀ ਕਰੀ ਮਹਾਰਾਜ ਜਿਹੜੇ ਆ ਸਿੱਖਾਂ ਦੇ ਬੱਚੇ ਆ ਸਾਨੂੰ ਬਹੁਤ ਦੁੱਖ ਦੇ ਰਹੇ ਆ, ਸਾਨੂੰ ਦੁੱਖ ਦਿੰਦੇ ਆ, ਇਹ ਸਾਡੇ ਘੜੇ ਭੰਨ ਦਿੰਦੇ ਆ, ਅਸੀਂ ਬੜੇ ਪਰੇਸ਼ਾਨ ਹਾਂ। ਅਤੇ ਮਹਾਰਾਜ ਕਹਿੰਦੇ ਐਂ ਕਰੋ ਵੀ ਮਸਕਾਂ ਲੈ ਲਓ, ਵੀ ਗਲੇਲਾਂ ਮਾਰਨਗੇ ਮਸਕਾਂ ਨਹੀਂ ਫੁੱਟਣਗੀਆਂ। ਅਤੇ ਗੁਰਸਿੱਖਾਂ ਨੇ ਮਹਾਰਾਜ ਦਾ ਹੁਕਮ ਮੰਨ ਕੇ ਮਸਕਾਂ ਬਣਾ ਲਈਆਂ, ਅਤੇ ਮਸਕਾਂ ਜਦੋਂ ਪਾਣੀ ਲਿਆਉਣ ਲੱਗੇ ਇਹ ਜਿਹੜੇ ਸ਼ਰਾਰਤੀ ਬੱਚੇ ਸੀ ਨਾ, ਫਿਰ ਇਹਨੇ ਤੀਰ ਲੈ ਲਏ, ਇਹਨੇ ਤੀਰ ਮਾਰ ਕੇ ਨਾ ਸਿੱਖਾਂ ਦੀਆਂ ਮਸਕਾਂ ਜਿਹੜੀਆਂ ਸੀ ਨਾ ਪਾਣੀ ਦੀਆਂ ਫਾੜ ਦੇਣੀਆਂ, ਪਾਣੀ ਡੁੱਲ ਜਾਣਾ। ਬੜੇ ਦੁਖੀ ਹੋਏ, ਫਿਰ ਬੇਨਤੀ ਕਰੀ, ਮਹਾਰਾਜ ਕਹਿੰਦੇ ਭਾਈ ਗਾਗਰਾਂ ਲੈ ਲਓ, ਪਿੱਤਲ ਦੀਆਂ ਗਾਗਰਾਂ, ਤਾਂਬੇ ਦੀਆਂ ਗਾਗਰਾਂ। ਕਹਿੰਦੇ ਗਾਗਰਾਂ 'ਚ ਜਲ ਲੈ ਕੇ ਆ ਕਰੋ, ਜੋ ਸਿੱਖਾਂ ਨੇ ਮਹਾਰਾਜ ਦਾ ਹੁਕਮ ਮੰਨ ਕੇ ਗਾਗਰਾਂ 'ਚ ਜਲ ਲਿਆਉਣਾ। ਫਿਰ ਇਹਨਾਂ ਨੇ ਇੱਟਾਂ ਰੋੜੇ ਮਾਰਨੇ, ਹਟੇ ਨਹੀਂ ਇਹ, ਅਤੇ ਮਹਾਰਾਜ ਨੇ ਸਮਝਾਇਆ ਹੀ ਨਹੀਂ ਸਮਝੇ। ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਫਿਰ ਗੁਰਬਾਣੀ ਵਿੱਚ ਕਹਿੰਦੇ ਆ, ਮਹਾਰਾਜ ਕਹਿੰਦੇ ਨੇ, ਕਹਿੰਦੇ ਸੁੱਖ ਨਾ ਪਾਇਨ ਮੁਗਧ ਨਾਰ, ਸੰਤ ਨਾਲ ਕਹਾਂਦੇ, ਪੇਟ ਮੰਡਾਹੂ ਕੱਟਿਆ ਤਿਸ ਡਾਲ ਸੁਕੰਦੇ। ਮਤ ਕੋਈ ਜਾਣੇ ਵੀ ਮੇਰੇ ਕੋਲੇ ਸਰੀਰਕ ਸ਼ਕਤੀ ਹੈ ਜਾਂ ਰਾਸ਼ੀ ਸ਼ਕਤੀ ਹੈ ਜਾਂ ਮੇਰੇ ਕੋਲ ਆਰਥਿਕ ਤੌਰ ਤੇ ਬੜਾ ਮੈਂ ਅਮੀਰ ਹਾਂ। ਆਪਣੀ ਇੱਕ ਆਮ ਕਹਾਵਤ ਹੈ, ਕਹਿੰਦੇ ਰੱਬ ਦੀ ਚੱਕੀ ਜਿਹੜੀ ਹੈ ਨਾ ਬੜੀ ਹੌਲੀ ਚੱਲਦੀ ਹੈ ਪਰ ਪੀਂਦੀ ਬੜਾ ਬਰੀਕ ਹੈ। ਰੱਬ ਦੀ ਚੱਕੀ ਕਹਿੰਦੇ ਪੀਂਦੀ ਬੜਾ ਬਰੀਕ ਪਰ ਦੇਰ ਲੱਗਦਾ, ਰੱਬ ਦੇ ਘਰ ਦੇਰ ਤਾਂ ਹੈ ਪਰ ਅੰਧੇਰ ਨਹੀਂ। ਆਖਰ ਨੂੰ ਜੋ ਕੋਈ ਕਰਮ ਕਰ ਕਿਸੇ ਨੂੰ ਦੁੱਖ ਦਿੰਦਾ ਨਾ ਉਹਦਾ ਫਲ ਉਹਨੂੰ ਭੋਗਣੀ ਪੈਂਦਾ। ਐਸੇ ਹੀ ਹੋਇਆ ਤੇ ਸ੍ਰੀ ਗੋਬਿੰਦਵਾਲ ਸਾਹਿਬ ਇੱਕ ਸੰਨਿਆਸੀ ਅਤੇ ਵਿਰਾਗੀਆਂ ਸਾਧੂਆਂ ਦਾ ਉੱਥੇ ਜਥਾ ਆਇਆ। ਜਿਹੜੇ ਸਿੱਖਾਂ ਦੇ ਬੱਚੇ ਸੀ ਨਾ ਇਹ ਉਹ ਸਾਧੂਆਂ ਨੂੰ ਵੀ ਇਸ ਤਰ੍ਹਾਂ ਤੰਗ ਕਰਨ ਲੱਗ ਪਏ, ਦੁੱਖ ਦੇਣ ਲੱਗ ਪਏ, ਗਲੇਲੇ ਮਾਰੇ। ਉਹ ਕਿਸੇ ਸਾਧੂ ਦੇ ਅੱਖ ਵਿੱਚ ਗਲੇਲਾ ਵੱਜਿਆ, ਵਿਚਾਰਾ ਅੱਖ ਤੋਂ ਉਹਨੂੰ ਕਾਣਾ ਕਰ ਦਿੱਤਾ। ਇਹ ਸਾਧੂਆਂ ਨੇ ਸੰਨਿਆਸੀ ਵਿਰਾਗੀ ਸਾਧੂ ਇਹ ਸਾਧ ਸੰਗਤ ਜੀ ਬੜੇ ਮਾਰਸ਼ਲ ਵੀ ਹੁੰਦੇ ਇਹਨਾਂ ਵਿੱਚ, ਕਦੇ ਹਰਿਦੁਆਰ ਜਾਓ ਇਸ ਤਰ੍ਹਾਂ ਬੜੇ ਇਸ ਤਰ੍ਹਾਂ ਹੀ ਹੁੰਦੇ, ਬੜੇ ਖੁੰਘਾਰ ਵੀ ਹੁੰਦੇ। ਕਹਿੰਦੇ ਉਹ ਬਰਾਗੀਆਂ ਨੇ ਸਿੱਖਾਂ ਦੇ ਬੱਚੇ ਕੁੱਟ ਕੁੱਟ ਕੇ ਮਾਰ ਦਿੱਤੇ। ਕੋਈ ਪਰਮਾਤਮਾ ਵਿਧੀ ਬਣਾਉਂਦਾ ਜੋ ਮਹਾਰਾਜ ਕਹਿ ਰਹੇ ਵੀ ਸੁੱਖ ਨਾ ਪਾਇਨ ਮੁਗਧ ਨਰ ਸੰਤ ਨਾਲਕ ਸੁੱਖ ਉੱਤੋਂ ਪਾਉਣਗੇ। ਜਿਹੜੇ ਕੋਈ ਸੰਤਾਂ ਮਹਾਂਪੁਰਸ਼ਾਂ ਨੂੰ ਦੁੱਖ ਦਿੰਦਾ ਦੇਵ ਨੂੰ ਫਿਰ ਫਲ ਤਾਂ ਮਿਲਣੀ ਹੈ ਨਾ। ਉਧਰੋਂ ਕੁਦਰਤੀ ਕਿਤੇ ਅਕਬਰ ਬਾਦਸ਼ਾਹ ਦੇ ਖਜ਼ਾਨੇ ਜਾ ਰਹੇ ਸੀ, ਖਚਰਾਂ ਲੱਦੀਆਂ ਹੋਈਆਂ ਤੇ ਕਿਤੇ ਦਿੱਲੀ ਵਾਲੇ ਪਾਸਿਓਂ ਲਾਹੌਰ ਨੂੰ ਜਾ ਰਹੇ ਖਜ਼ਾਨੇ ਲੈ ਕੇ ਜਾ ਰਹੇ ਸੀ। ਹਨੇਰੀ ਆ ਗਈ, ਝੱਖੜ ਆ ਗਿਆ। ਇਹ ਸਿੱਖਾਂ ਦੇ ਬੱਚਿਆਂ ਨੇ ਇੱਕ ਖੱਚਰ ਜਿਹੜੀ ਸੀ ਮਾਇਆ ਦੀ ਲੱਦੀ ਹੋਈ ਸੀ ਪੈਸਿਆਂ ਦੇ ਨਾਲ, ਉਹ ਘਰ ਲੈ ਗਏ। ਜਦੋਂ ਹਨੇਰੀ ਬੰਦ ਹੋਈ ਖੱਚਰ ਇੱਕ ਜਿਹੜੀ ਹੈ ਉਹ ਨਜ਼ਰ ਨਾ ਆਈ ਵੀ ਕਿੱਥੇ, ਉਹ ਗਿਣਤੀ ਕਰੀ ਕੋਈ ਦੱਸੇ ਨਾ, ਇਹ ਮੁੱਕਰ ਗਏ ਤੇ ਕਿਸੇ ਦੇ ਘਰੇ ਉਹ ਤਲਾਸ਼ੀ ਲੈਣ ਲੱਗੇ। ਜਦੋਂ ਅੰਦਰੋਂ ਖੱਚਰ ਬੋਲ ਪਈ ਅੰਦਰੋਂ ਖਜ਼ਾਨਾ ਲੱਭ ਗਿਆ। ਫਿਰ ਉਹ ਸਾਧ ਸੰਗਤ ਜੀ ਜਿਹੜੇ ਮੁਗਲ ਹਕੂਮਤ ਦੇ ਸਿਪਾਹੀ ਸੀ ਫਿਰ ਉਹਨੇ ਇਹ ਬੱਚੇ ਉਹਦੇ ਬੱਚੇ ਮਾਰ ਦਿੱਤੇ ਉਹਨਾਂ ਨੇ। ਇਉਂ ਫਿਰ ਇਹ ਸਾਧ ਸੰਗਤ ਜੀ ਜੋ ਗੁਰੂ ਸਾਹਿਬ ਨੂੰ ਦੁੱਖ ਦੇ ਸੰਗਤਾਂ ਨੂੰ ਦੁੱਖ ਦਿੰਦੇ ਸੀ ਫਿਰ ਇਉਂ ਇਹ ਸਿੱਧੇ ਰਸਤੇ ਪਏ। ਫਿਰ ਸਤਿਗੁਰੂ ਮਹਾਰਾਜ ਉੱਥੇ ਸ਼ਬਦ ਉਚਾਰਨ ਕਰਿਆ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਗੁਰਮੁਖ ਭਾਵ ਕਰਿਆ ਸੋ ਆਪਣਾ ਪਛਾਣੇ, ਸਿੱਖਿਆ ਸਾਰਿਆਂ ਵਾਸਤੇ ਹੈ ਪਰ ਕੋਈ ਨਾ ਕੋਈ ਕਾਰਨ ਬਣਿਆ। ਤੇ ਸਲੋਕ ਮਹੱਲਾ ਦੀਜਾ, ਮਹਾਰਾਜ ਕਹਿੰਦੇ ਸੇਖਾ ਅੰਦਰੋਂ ਜ਼ੋਰ ਛੱਡ ਤੂੰ ਭਾਉ ਕਰ ਚੱਲ ਗਵਾਏ। ਕਹਿੰਦੇ ਸੇਖੋ ਇਹ ਜਿਹੜਾ ਜ਼ੋਰ ਹੈ ਨਾ ਤੁਹਾਡੇ ਜ਼ੋਰ ਆਪਣੇ ਤੁਹਾਡੇ ਕੋਲੇ ਤੁਹਾਨੂੰ ਸਮੇਂ ਦੀ ਹਕੂਮਤ ਦਾ ਤੁਹਾਡੇ ਅੰਦਰ ਇਹ ਮਾਣ ਹੈ ਜ਼ੋਰ ਕਰਦੇ ਹੋ ਇਹ ਛੱਡ ਦਿਓ ਭਾਉ ਕਰ। ਕਹਿੰਦੇ ਰੱਬ ਦਾ ਡਰ ਧਾਰਨ ਕਰੋ ਚੱਲ ਗਵਾਏ। ਚੱਲ ਹੁੰਦਾ ਸਦਾ ਪਾਗਲਪਣਾ, ਇਹ ਪਾਗਲਪਣਾ ਹੀ ਹੈ। ਸਾਧ ਸਿੰਘ ਜੀ ਗੁਰਬਾਣੀ ਕਹਿ ਰਹੀ ਹੈ, ਗੁਰਬਾਣੀ ਵਿੱਚ ਵੈਸੇ ਤਾਂ ਹੋਰ ਵੀ ਨਸ਼ੇ ਨੇ, ਆਮ ਕਰਕੇ ਉਹ ਸ਼ਬਦ ਵਿੱਚ ਤਿੰਨ ਤਰ੍ਹਾਂ ਦੇ ਨਸ਼ੇ ਲਿਖਿਆ ਮਹਾਰਾਜ ਨੇ, ਧਨ ਜੋਬਨ ਪ੍ਰਭਤਾ ਕੇ ਮਦ ਮੈਂ ਅਹਿਨਸ ਰਹਿ ਦੀਵਾਨਾ। ਇੱਕ ਤਾਂ ਧਨ ਦਾ ਨਸ਼ਾ ਹੈ, ਚਾਰ ਪੈਸੇ ਹੋਣ ਨਾ ਸਾਰੇ ਵੱਖਰੀ ਨਸ਼ਾ, ਇਹ ਵੀ ਇੱਕ ਬੰਦਾ ਬੰਦੇ ਨੂੰ ਬੰਦਾ ਨਹੀਂ ਸਮਝਦਾ, ਘਰੇ ਆ ਕੇ ਆਵਾਜ਼ ਮਾਰਦਾ ਬੰਦਾ ਗੱਲ ਹੀ ਨਹੀਂ ਕਰਦਾ, ਇਹ ਗੁਰਬਾਣੀ ਕਹਿ ਰਹੀ ਹੈ। ਤੋ ਨਿਰਤਨ ਜੋ ਸਰਤਨ ਕਹਿ ਜਾਏ ਆਗੇ ਬੈਠਾ ਪੀਸ ਪਰਾਏ, ਬੰਦਾ ਮੂੰਹ ਭਵਾ ਲੈਂਦਾ, ਇਹ ਮਾਇਆ ਕਰਕੇ ਹੈ ਨਸ਼ਾ ਹੈ ਨਾ। ਸੋ ਧਨ ਜੋ ਜਵਾਨੀ ਦਾ ਵੀ ਨਸ਼ਾ ਹੈ, ਪ੍ਰਭਤਾ ਵਡਿਆਈ ਦਾ ਵੀ ਨਸ਼ਾ ਹੈ। ਤੇ ਮਹਾਰਾਜ ਜੇ ਸੋਨੂੰ ਨਾ ਨਸ਼ਾ ਚੜਿਆ, ਇਹ ਮਹਾਰਾਜ ਕਹਿੰਦੇ ਨਾ ਇਹ ਝਲ ਚੜਿਆ। ਕਹਿੰਦੇ ਪਰਮੇਸ਼ਰ ਦਾ ਡਰ ਧਾਰਨ ਕਰੋ, ਰੱਬ ਤੋਂ ਡਰੋ, ਕਿਉਂ ਹੰਕਾਰ ਕਰਦੇ ਹੋ? ਕਿਉਂਕਿ ਹਰ ਜੀ ਅਹੰਕਾਰ ਨਾ ਭਾਵੇ ਬੇਦ ਕੂਕ ਸੁਣਾਵੇ। ਕਹਿੰਦੇ ਰੱਬ ਨੂੰ ਹੰਕਾਰ ਨਹੀਂ ਚੰਗਾ ਲੱਗਦਾ, ਇਸੇ ਕਰਕੇ ਭਗਤ ਕਬੀਰ ਜੀ ਕਹਿੰਦੇ ਆ ਕਬੀਰ ਗਰਬ ਨਾ ਕੀਜੀਐ ਚਾਮਲ ਬੇਟੇ ਹਾਰਡ। ਕਹਿੰਦੇ ਕਿਉਂ ਹੰਕਾਰ ਕਰਦਾ, ਇਹ ਤੇਰੇ ਇਹ ਪਿੰਜਰਾ ਹੈ ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਬਚਾਰਾ ਕਬੀਰ ਗਰਬ ਨਾ ਕੀਜੀਐ ਚਾਮਲ ਪੇਟੇ ਹਾਰਡ ਹੈਵਰ ਛਤਰ ਉਪਰ ਛਤਰ ਤੇਤਨ ਪੁਰਨੀ ਗਾਡ। ਕਹਿੰਦੇ ਜਿਹੜੇ ਤੂੰ ਘੋੜਿਆਂ ਦੀ ਸਵਾਰੀ ਹਾਥੀਆਂ ਦੀ ਸਵਾਰੀ ਕਰਦੇ ਹੋ ਤੁਹਾਡੇ ਸਿਰ ਤੇ ਛਤਰ ਝੂਲਦੇ ਨਾ, ਕਹਿੰਦੇ ਇਹ ਸਰੀਰ ਨੇ ਧਰਤੀ ਚ ਰਲ ਜਾਣਾ। ਭਗਤ ਨਾਮਦੇਵ ਜੀ ਕਹਿੰਦੇ ਹੈ ਗਹਿਰੀ ਕਰਕੇ ਨੀਵ ਖਦਾਈ ਉੱਪਰ ਮੰਡਪ ਛਾਏ ਮਾਰ ਕੰਡੇ ਤੇ ਕੋ ਅਧਕਾਈ ਜਿਨ ਤਿਨ ਧਰ ਮੂੰਡ ਵਲਾਏ ਹਮਰੋ ਕਰਤਾ ਰਾਮ ਸੁਨੇਹੀ
काहिरण गर्भ करत हो बिनसी जाएगी झूठी देही मेरी मैरी कैरो करती दुर्योधन से भाई बार है जोजन छत्र चलैता देही गिरजन काई अथवा गिरजन खाई दो पाठ ने हड़ताली को दे विच दुर्योधन दे सिर ते छत्र झूलदा सी उहदी देही गिरजा ने नहीं खाधी क्योंकि बजर दी बणी सी ना फिर कहदा माण है महाराज कहिंदे भौ कर चल लगवाए कहिंदे भाई परमात्मा दे डर नूं धारण करो क्यों हंकार करदे हो सिखो अथवा इह सिख्या धारण करन वाले जिज्ञासु कहिंदे अपने जिहड़े तूं साधन करदा ना वी मैं साधन सपाना मैं बड़ा बैरागी हां मैं बड़ा त्यागी हां मैं बड़ा सेवादार हां नहीं करना कदे भी इह गुरु घगा सानूं गुरु ग्रंथ साहिब जी दस रहे इतिहास विच वी धन गुरु कलगीधर पातशाह मार दरबार विच पाई शोभा राम बड़े चिट्टे दुध वर्गे कपड़े पा के रखदा है चौर वरदार है गुरु तेग बहादुर साहिब महाराज दरबार विच नौवें पातशाह दे पर मंदरों अंदरों साध संग जी अहंकता नहीं मिटी महाराज हजूरी विच रह रहे है दूसरे पासे एक सिख है पाई धन्ना ਉਹ ਆਪਣੀ ਧਰਮ ਦੀ ਕਿਰਤ ਕਰਦੇ ਲਿਬੜਿਆ ਤਿਬੜਿਆ ਜਾਏ ਕਿਤੇ ਦੂਰੋਂ ਆ ਰਹੇ ਸੀ ਗੱਡੇ ਸੀ ਕਿਤੇ ਦਰਬਾਰ ਵਿੱਚ ਆਇਆ ਦੀਵਾਨ ਦੀ ਸਮਾਪਤੀ ਹੋਈ ਗੁਰੂ ਕਾ ਸ਼ੀਸ਼ ਪ੍ਰਸਾਦ ਲੈਣ ਵਾਸਤੇ ਮੂਹਰੇ ਹੱਥ ਕਰੇ ਇਹ ਹੁਣ ਸੇਵਾ ਤਾਂ ਕਰਦਾ ਸੋਭਾ ਰਾਮ ਅੰਦਰੋਂ ਅਹਿਮ ਭਾਵ ਨਹੀਂ ਮਿਟਿਆ ਕਹਿੰਦਾ ਕਿਉਂ ਕਹਿੰਦਾ ਰਿੱਛ ਵਾਂਗੂ ਟੱਪੀ ਜਾਂਦੇ ਉਹ ਸਿੱਖ ਵਿਚਾਰਾ ਕਹਿੰਦਾ ਕਹਿੰਦਾ ਮੈਂ ਕਿਉਂ ਰਿੱਛ ਬਣਾ ਰਿੱਛ ਤੂੰ ਬਣੇ ਤੇ ਇਹਨੂੰ ਰਿੱਛ ਬਣਨਾ ਪਿਆ ਸਾਧ ਸੰਗਤ ਜੀ ਫਿਰ ਦਸਵੇਂ ਪਾਤਸ਼ਾਹ ਜੀ ਕਲਿਆਣ ਕਰੇ ਕਹਿਣ ਤੋਂ ਭਾਵ ਕਿਸੇ ਤਰ੍ਹਾਂ ਦਾ ਕੋਈ ਅੰਦਰ ਨਾ ਮਾਣ ਨਹੀਂ ਹੋਣਾ ਚਾਹੀਦਾ ਸੇਵਾਦਾਰ ਨਹੀਂ ਹੋਣਾ ਚਾਹੀਦਾ ਨਹੀਂ ਤਾਂ ਮਹਾਰਾਜ ਕਹਿੰਦੇ ਕਾਮ ਨਾ ਵਿਸਰਿਓ ਕ੍ਰੋਧ ਨਾ ਵਿਸਰਿਓ ਲੋਭ ਨਾ ਛੁੱਟਿਓ ਦੇਵਾ ਪਰ ਨਿੰਦਾ ਮੁਕਤੀ ਨੇ ਛੁੱਟੀ ਨੇਹ ਪਰ ਪਈ ਸਭ ਸੇਵਾ ਸੇਵਾ ਜਿਹੜੀ ਸੇਵਾ ਇਹ ਵੀ ਨਿਹਫਲ ਹੋ ਜਾਂਦੀ ਹੈ ਕਹਿੰਦੇ ਕਰਕੇ ਕਿਸੇ ਦਲ ਤੋਂ ਮਾਣ ਨਾ ਕਰੀ ਅੰਦਰ ਹੰਕਾਰ ਛੱਡ ਦੇ ਫਿਰ ਮਹਾਰਾਜ ਗੁਰ ਕੈ ਭੈ ਕੀਤੇ ਨਿਸਤਰੇ ਭੈ ਵਿੱਚ ਨੁਰ ਪਉ ਪਾਏ ਕਹਿੰਦੇ ਜਿਹਨੇ ਨੇ ਆਪਣੇ ਗੁਰੂ ਦਾ ਭੈ ਨਾ ਧਾਰਨ ਕਰ ਲਿਆ ਕਿਤੇ ਗਿਣਤੀ ਨੇ ਉਸ ਨਿਸਤਰੇ ਉਹ ਨਿਸਪ੍ਰਪੰਚ ਸੰਸਾਰ ਤੋਂ ਤਰ ਗਏ ਭੈ ਵਿੱਚ ਨਿਰਭਉ ਪਾਏ ਜਿਹਨੇ ਪਰਮਾਤਮਾ ਦਾ ਭੈ ਧਾਰਨ ਕਰ ਲਿਆ ਕਹਿੰਦੇ ਉਹ ਨਿਰਭਉ ਨੂੰ ਪਾ ਲੈਂਦਾ ਹੈ ਨਿਰਭਉ ਜਪੈ ਸਗਲ ਪਉ ਮਿਟੈ ਇਹ ਪਹਿਲੇ ਕਦਮ ਹਨ ਭਗਤਾਂ ਦੀਆਂ ਸਾਖੀਆਂ ਪੜ੍ਹੋ ਪਾਪੀਆਂ ਦੀਆਂ ਸਾਖੀਆਂ ਪੜ੍ਹੋ ਜਿਹੜੇ ਪਾਪੀ ਹੋਏ ਨਾ ਜਿਹੜੇ ਪਾਪ ਕਰਮ ਕਰਦੇ ਸੀ ਉਹ ਪਾਪ ਕਰਨ ਤੋਂ ਉਦੋਂ ਹਟੇ ਜਦੋਂ ਉਹਨਾਂ ਵਿੱਚ ਡਰ ਪੈਦਾ ਹੋਇਆ ਵੀ ਸਾਤੋਂ ਲਿਖਾ ਲਿਆ ਜਾਣਾ ਫਿਰ ਉਹ ਹਟ ਗਏ ਡਰ ਆ ਗਿਆ ਮਨ ਵਿੱਚ ਫਿਰ ਉਹ ਭਗਤ ਬਣ ਗਏ ਇਸ ਕਰਕੇ ਮਹਾਰਾਜ ਕਹਿੰਦੇ ਭਾਈ ਨਿਰਭਉ ਪਾ ਲਵਾਂਗੇ ਰੱਬ ਦਾ ਡਰ ਧਾਰਨ ਕਰੀਏ ਮਨ ਕਠੋਰ ਸ਼ਬਦ ਭੇ ਤੂੰ ਸ਼ਾਂਤ ਬਸੈ ਮਨ ਆਏ ਕਹਿੰਦੀ ਮਨ ਕਠੋਰ ਹੋ ਰਿਹਾ ਹੈ ਜੜਤਾ ਦੇ ਵਿੱਚ ਹੈ ਜਿਵੇਂ ਹੁਣ ਨਾ ਜਿਹੜਾ ਟੈਂਪਰੇਚਰ ਹੈ ਨਾ ਜਦੋਂ ਮਾਈਨਸ ਵਿੱਚ ਆ ਜਾਂਦਾ ਨਾ ਹੈ ਤਾਂ ਇਹ ਪਾਣੀ ਹੋਈ ਹੈ ਪਾਣੀ ਬਰਫ਼ ਬਣ ਜਾਂਦਾ ਹੈ ਜੜਤਾ ਵਿੱਚ ਆ ਗਿਆ ਜਿਹੜੀ ਸੂਰਜ ਦੀ ਗਰਮੀ ਦੂਰ ਚਲੀ ਗਈ ਅਤੇ ਇਸ ਕਰਕੇ ਉਹ ਠੰਡ ਕਰਕੇ ਪਾਣੀ ਜੰਮ ਗਿਆ ਇਸੇ ਤਰ੍ਹਾਂ ਹੀ ਗਿਆਨ ਰੂਪੀ ਸੂਰਜ ਦੀਆਂ ਜਦੋਂ ਕਿਰਨਾਂ ਸਾਸ ਦੂਰ ਉਚਾ ਤੋਂ ਦੂਰ ਹੁੰਦੀਆਂ ਨਾ ਅਸੀਂ ਗੁਰੂ ਦਾ ਉਪਦੇਸ਼ ਨਹੀਂ ਸਰਵਣ ਕਰਦੇ ਸਾਡਾ ਮਨ ਵੀ ਕਠੋਰ ਹੋ ਜਾਂਦਾ ਜਦੋਂ ਗੁਰੂ ਰੂਪੀ ਉਪਦੇਸ਼ ਦੀਆਂ ਕਿਰਨਾਂ ਸਾਡੇ ਮਨ 'ਤੇ ਪੈਂਦੇ ਫਿਰ ਇਹ ਮਨ ਦਰਬ ਜਾਂਦਾ ਹੈ ਕਹਿੰਦੇ ਸ਼ਬਦ ਭੇਦ ਤੂੰ ਸ਼ਬਦ ਦੇ ਨਾਲ ਇਹ ਮਨ ਨੂੰ ਭੇਦ ਦਈਏ ਫਿਰ ਸ਼ਾਂਤ ਬਸੈ ਮਨ ਆਏ ਫਿਰ ਸ਼ਾਂਤੀ ਆ ਜਾਏਗੀ ਮਨ ਵਿੱਚ ਸ਼ਾਂਤੀ ਵਿੱਚ ਕਾਰ ਕਮਾਵਣੀ ਸਾ ਕਸਮ ਪਾਏ ਥਾਏ ਸ਼ਾਂਤੀ ਵਿੱਚ ਹੀ ਕੀਤਾ ਹੋਇਆ ਜਪ ਤਪ ਹੀ ਪ੍ਰਵਾਨ ਹੈ ਨੀ ਪ੍ਰਵਾਨ ਨਹੀਂ ਹੁੰਦਾ ਸਮਾਂ ਹੋ ਚੁੱਕਾ ਹੈ ਇਸ ਕਰਕੇ ਬੇਸਗੇਬ ਨਾਲ ਹੀ ਬੇਨਤੀ ਹੈ ਨਾਨਕ ਕਾਮ ਕ੍ਰੋਧ ਕਿਹਨੇ ਨਾ ਪਾਇਓ ਪੁੱਛੋ ਗਿਆਨੀ ਜਾਏ ਕਹਿੰਦੇ ਜਿਹਦੇ ਵਿੱਚ ਹਿਰਦੇ ਵਿੱਚ ਕਾਮ ਹੈ ਕ੍ਰੋਧ ਹੈ ਲੋਭ ਹੰਕਾਰ ਹੈ ਕਿਹਨੇ ਨਾ ਪਾਇਓ ਮਹਾਰਾਜ ਕਹਿੰਦੇ ਕਿਸੇ ਨੂੰ ਮਿਲ ਜਾ ਨਹੀਂ ਪ੍ਰਮਾਤਮਾ ਪੁੱਛੋ ਗਿਆਨੀ ਜਾਏ ਕਹਿੰਦੇ ਗਿਆਨੀ ਨੂੰ ਪੁੱਛ ਲਿਓ ਭਾਵ ਜਿਹੜਾ ਗੁਰੂ ਸਾਡੇ ਗਿਆਨੀ ਹਨ ਗੁਰੂ ਸਾਹਿਬ ਨੂੰ ਪੁੱਛ ਲਿਓ ਮਹਾਰਾਜ ਕਹਿੰਦੇ ਕਿਸੇ ਨੇ ਪ੍ਰਾਪਤ ਨਹੀਂ ਕੀਤਾ ਮਹੱਲਾ ਤੀਜਾ ਮਨੁੱਖ ਮਾਇਆ ਮੋਹ ਹੈ ਨਾ ਉਹਨਾਂ ਲੱਗੋ ਪਿਆਰ ਜਿਹੜੇ ਕਹਿੰਦੇ ਮਨਮੁੱਖ ਨੇ ਹਰ ਵੇਲੇ ਮਾਏ ਹੋ ਰਹੀ ਮਾਇਆ ਮਾਇਆ ਦੀ ਚਿਤਵਣੀ ਹੋ ਰਹੀ ਹੈ ਮਾਇਆ ਮਨੋਂ ਨਾ ਵਿਸਰੈ ਮੰਗੇ ਦਮਾਂ ਦਮ ਸੁਭਰ ਬਚਿਤਨਾ ਆਵੀ ਨਾਨਕ ਨਹੀਂ ਕਰਮ ਕਹਿੰਦੇ ਨਾਮ ਦੇ ਨਾਲ ਪਿਆਰ ਨਹੀਂ ਲੱਗਦਾ ਕੂੜ ਕਮਾਵੈ ਕੂੜ ਸੰਗਰੈ ਕੂੜ ਕਰੇ ਹਾਰ ਕਹਿੰਦੇ ਝੂਠ ਹੀ ਬੋਲਦੇ ਹੈ ਝੂਠ ਦੇ ਨਾਲ ਹੀ ਉਹਦਾ ਪਿਆਰ ਲੱਗਿਆ ਹੈ ਝੂਠ ਬੋਲ ਕੇ ਆਹਾਰ ਆਪਣੀ ਉਪਜੀਵਕਾ ਹੈ ਕੂੜ ਕੂੜੇ ਨੇਹੋ ਲੱਗਾ ਵਿਸਰਿਆ ਕਰਤਾ ਇਹ ਭਾਵ ਵਿੱਚ ਰਹਿ ਰਿਹਾ ਬਿਖ ਮਾਇਆ ਤਨ ਸੰਚ ਮਰੈ ਅੰਤੇ ਹੋਏ ਸਭ ਸਾਰ ਕਹੇ ਜਿਹੜੀ ਜ਼ਹਿਰ ਹੈ ਨਾ ਮਾਇਆ ਇਹ ਸੰਚ ਕੀ ਮਰ ਜਾਂਦੇ ਅੰਤੇ ਹੋਏ ਸ਼ਬਸ਼ਾਰ ਅੰਤ ਨੂੰ ਕੀ ਹੁੰਦਾ ਹੈ ਤਨ ਲੋਕਾਂ ਤਨ ਪਸਮੇ ਢੇਰੀ ਜਿਹੜਾ ਸਰੀਰ ਹੈ ਇਹਦੀ ਮਿੱਟੀ ਬਣ ਜਾਣੀ ਹੈ ਜਿਹੜਾ ਧਨ ਹੈ ਲੋਕਾਂ ਨੇ ਸਾਂਭ ਲੈਣਾ ਫਿਰ ਮਾਰੇ ਕਰਮ ਧਰਮ ਸੋ ਸੰਜਮ ਕਰੈ ਅੰਤਰ ਲੋ ਵਿਕਾਰ ਕਿੰਨੇ ਬਾਹਰਲੇ ਪਖੰਡ ਕਰ ਲੋ ਸੁਚਮ ਰੱਖ ਲੋ ਸੰਜਮ ਕਰ ਲੋ ਜੇ ਲੋਭ ਹੈ ਅੰਦਰ ਮਾਹਿਆਂ ਦੇ ਫਿਰ ਕੀ ਹੋਏ ਨਹੀਂ ਲੋਭ ਵਿਕਾਰ ਜਿਨ੍ਹਾਂ ਮਨ ਲਾਗਾ ਹਰ ਪੁਸਰਿਆ ਹਰ ਵਿਸਰਿਆ ਪੁਰਖ ਚੰਗੇਰਾ ਕਹਿੰਦੇ ਲੋਭੀ ਦਾ ਮਰਗ ਵਸਾ ਹੀ ਨਹੀਂ ਕਰਨਾ ਲੋਭੀ ਕਾ ਵਸਾਵ ਨਾ ਉਹ ਕੁਝ ਵਸਾਵ ਨਾ ਕੀਜੇ ਜੇ ਕਾ ਪਾਰ ਵਸਾ ਲੋਭੀ ਬੰਦਾ ਕੁਝ ਵੀ ਕਰ ਸਕਦਾ ਹੈ ਗੰਗੂ ਵਰਗਿਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਛੋਟੇ ਛੋਟੇ ਸਾਹਿਬਜ਼ਾਦੇ ਦੀ ਨੀਹਾਂ ਚ ਖੜਵਾ ਦਿੱਤੀ ਲੋਭ ਕਰਕੇ ਨਾਨਕ ਜੇ ਮਨਮੁਖ ਕਮਾਵੇ ਸੋ ਥਾਏ ਨਾ ਪਵੇ ਦਰਗਏ ਹੋਏ ਖਵਾਰ ਜਿਹੜੇ ਮਹਾਰਾਜ ਕਹਿੰਦੇ ਮਨਮੁਖ ਜੋ ਮਰਜ਼ੀ ਕਰੇ ਉਹ ਥਾਏ ਨਹੀਂ ਪੈਂਦਾ ਉਹਦਾ ਦਰਗਾਹ ਹੋਏ ਖੁਆਰ ਉਹਨੂੰ ਖੁਆਰੀ ਹੋਣਾ ਪੈਂਦਾ ਪਰਮਾਤਮਾ ਦਰਬਾਰ ਵਿੱਚ ਦਰਗਾਹ ਕੀ ਦਰਬਾਰ ਵਿੱਚ ਪੌੜੀ ਆਪੇ ਖਾਣੀ ਆਪੇ ਬਾਣੀ ਆਪੇ ਖੰਡ ਬਰਭੰਡ ਕਰੇ ਆਪੇ ਚਾਰ ਖਾਣੀਆਂ ਨੇ ਅੰਡਜ ਜੇਰਜ ਸੇਧ ਉਦਭੁਜ ਆਪੇ ਬਾਣੀ ਹੈ ਬੈਖਰੀ ਬਾਣੀ ਮਧਵਾ ਪਸੰਤੀ ਤੇ ਸਾਧਸੰਗ ਪਰਾ ਬਾਣੀ ਇਸੇ ਤਰ੍ਹਾਂ ਤਾਂਤਕ ਬਾਣੀ ਹੈ ਜਿਹੜੀ ਵੇਦਾਂ ਦੀ ਤੱਤਾਂ ਦੀ ਬਾਣੀ ਹੈ ਜਿਵੇਂ ਅੱਗ ਜਿਹੜੀ ਹੈ ਭੜਭੜ ਕਰਦੀ ਹੈ ਪਾਣੀ ਜਿਹੜਾ ਹੈ ਟਿਪ ਟਿਪ ਕਰਦਾ ਹੈ ਹਵਾ ਛਾਂ ਛਾਂ ਕਰਦੀ ਹੈ ਆਕਾਸ਼ ਜਿਹੜਾ ਹੈ ਸੁਨ ਹੈ ਉਹਦੀ ਵੀ ਆਵਾਜ਼ ਹੈ ਸਾਂਸਾਂ ਦੀ ਇਹ ਤੱਤਾਂ ਦੀ ਤਾਂਤਕ ਬਾਣੀ ਹੈ ਇਸੇ ਤਰ੍ਹਾਂ ਸਾਧਸੰਗ ਦੀ ਪ੍ਰਕਿਰਤ ਬਾਣੀ ਹੈ ਜੋ ਪ੍ਰਕਿਰਤੀ ਦੇ ਭਲੇ ਵਾਸਤੇ ਹੈ ਤ੍ਰਿਗੁਣ ਬਾਣੀ ਹੈ ਸਾਧਕੀ ਰਾਜਸੀ ਤੇ ਸ੍ਰੀ ਸਾਧਸੰਗ ਜੀ ਰਾਜਸੀ ਜਿਹੜੀ ਹੈ ਸੁਭਾਅ ਵਿੱਚ ਬੋਲਣ ਵਾਲੇ ਉਹ ਵੀ ਬਾਣੀ ਮੰਨੀ ਹੈ ਇਸ ਕਰਕੇ ਮੈਂ ਤੱਤਕ ਬਾਣੀ ਜਿਹੜੀ ਜਿਵੇਂ ਕਹਿੰਦੇ ਵੀ ਕਿਸੇ ਪੈਗੰਬਰ ਨੂੰ ਐਲਾਮ ਹੋਇਆ ਸੋ ਸਾਰੀਆਂ ਬਾਣੀਆਂ ਖਾਣੀਆਂ ਮਹਾਰਾਜ ਕਹਿੰਦੇ ਆਪੇ ਕਰਨ ਵਾਲਾ ਆਪੇ ਖੰਡ ਬਰਭੰਡ ਕਰੇ ਬ੍ਰਹਮੰਡਾਂ ਨੂੰ ਬਣਾਉਣ ਵਾਲਾ ਹੈ ਆਪੇ ਨੌ ਖੰਡ ਆਪ ਸਮੁੰਦ ਆਪ ਹੈ ਸਾਗਰ ਆਪੇ ਹੀ ਵਿੱਚ ਰਤਨ ਧਰੇ ਆਪ ਹੀ ਸੰਸਾਰ ਰੂਪੀ ਸਮੁੰਦਰ ਹੈ ਆਪੇ ਹੀ ਗੁਰੂ ਰੂਪੀ ਮਾਨ ਸਰੋਵਰ ਹੈ ਆਪੇ ਹੀ ਕਹਿੰਦੇ ਗੁਰਬਾਣੀ ਵਿੱਚ ਜਾਂ ਇਹ ਗੁਰੂ ਦੇ ਉਪਦੇਸ਼ ਵਿੱਚ ਕਹਿੰਦੇ ਵਿਰਾਗ ਅਤੇ ਨਾਮ ਦੇ ਰਤਨ ਧਰੇ ਹੋਏ ਹਨ ਆਪ ਲਹਾਏ ਕਰੇ ਜਿਸ ਕਿਰਪਾ ਜਿਸ ਨੂੰ ਗੁਰਮੁਖ ਕਰੇ ਹਰੇ ਆਪੇ ਹੀ ਲਹਾਏ ਕਿ ਇਹਦੀ ਪ੍ਰਾਪਤੀ ਕਰਵਾਉਂਦਾ ਹੈ ਜਿਹਨੂੰ ਕਿਰਪਾ ਕਰਦੇ ਰਹੇ ਗੁਰੂ ਪੂਰਾ ਕਰੇ ਹਰੇਕ ਨੇ ਪਰਮਾਤਮਾ ਗੁਰਾਂ ਦੇ ਸ਼ਹਿਦ ਹਰਿਆਵਲ ਦੇ ਸ਼ਹਿਦ ਕਰ ਦਿੰਦਾ ਸ਼ੁਭ ਗੁਣਾਂ ਦੇ ਨਾਲ ਤੇ ਮਹਾਰਾਜ ਕਹਿੰਦੇ ਆਪੇ ਭੌਜੜ ਆਪ ਹੈ ਬੋਥਾ ਆਪੇ ਖੇਵਟ ਆਪ ਤਰੇ ਆਪੇ ਹੀ ਸੰਸਾਰ ਰੂਪੀ ਸਮੁੰਦਰ ਹੈ ਆਪੇ ਨਾਮ ਰੂਪੀ ਜਹਾਜ਼ ਕੀ ਬੋਹਤ ਹੈ ਆਪੇ ਖੇਵਟ ਮਲਾਹ ਦਾ ਨਾਂ ਹੈ ਆਪੇ ਹੀ ਗੁਰੂ ਰੂਪੀ ਮਲਾਹ ਹੈ ਆਪੇ ਹੀ ਉਹ ਕਹਿੰਦੇ ਅਧਿਕਾਰੀ ਹੋ ਕੇ ਤਰਨ ਵਾਲਾ ਹੈ ਆਪੇ ਕਰੇ ਕਿਰਾਏ ਕਰਤਾ ਅਵਰ ਨਾ ਦੂਜਾ ਤੁਝੇ ਸਰੇ ਕਹਿੰਦੇ ਸਰੇ ਨੂੰ ਹੁੰਦਾ ਬਰਾਬਰ ਸਦਰਸ਼ ਤੂੰ ਆਪੇ ਹੀ ਕਰਨ ਵਾਲਾ ਹੈ ਤੇਰੇ ਤੁਝੇ ਦੂਜਾ ਸਰੇ ਕੋਈ ਬਰਾਬਰ ਨਹੀਂ ਹੈ ਕੋਈ ਤੂੰ ਆਪੇ ਹੀ ਸਭ ਕੁਝ ਹੈ ਮਹਾਰਾਜ ਕਹਿੰਦੇ ਜੈਸਾ ਤੂੰ ਤੈਸਾ ਤੂੰ ਹੀ ਕਿਆ ਉਪਮਾ ਦੀਜੇ ਪਰਮਾਤਮਾ ਤੂੰ ਉਦੁੱਤੇ ਹੀ ਹੈ ਕਹਿਣ ਤੋਂ ਭਾਵ ਤੇਰੇ ਵਰਗਾ ਦੂਸਰਾ ਹੈ ਨਹੀਂ ਕੋਈ ਸਾਧਸੰਗ ਦੀ ਸਮਾਂ ਸਮਾਪਤ ਹੈ ਅੱਖਰੀ ਅਰਥ ਕਰਦੇ ਹੋਏ ਬੇਅੰਤ ਭੁੱਲਾਂ ਹੋ ਜਾਂਦੀਆਂ ਹਨ ਹੁੰਝਾਂ ਭੁੱਲਾਂ ਦੀ ਖਿਮਾ ਕਰਨੀ ਜੀ ਇੱਥੇ ਹੀ ਸਮਾਪਤੀ ਹੈ ਆਪੇ ਭਉ ਜਲ ਆਪ ਹੈ ਬੋਤਾ ਆਪੇ ਖੇਵਟ ਆਪ ਤਰੇ ਆਪੇ ਕਰੇ ਕਰਾਏ ਕਰਤਾ ਅਵਰ ਨਾ ਦੂਜਾ ਤੁਝੇ ਸਰੇ ਅਚੁੱਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਹੇ ਸੰਤ ਹੈ ਕੈ ਸਦਾ ਸੰਗ ਨਿਰਧਾਰਾਂ ਆਧਾਰ ਹੇ ਠਾਕੁਰੋਂ ਦਾਸਰੋ ਮੈਂ ਨਿਰਗੁਣ ਗੁਣਨੀ ਕੋਏ ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਹੈ ਪਰੋਏ ਆਏ ਪ੍ਰਭ ਸਰਣਾਗਤੀ ਕਿਰਪਾ ਨਿਧ ਦਿਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋ ਤਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਜੋ ਸਰਦਾ ਕਰ ਸੇਵਦੇ ਗੁਰਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।